एक ओंकार सतनाम कर्ता पुरख निरपहो निर्वैर अकाल मूरत अजूनी सपहं गुर प्रसाद जप आद सच जुगाद सच है पी सच नानक होसी पी सच बहुत जन्म बिछरे थे माधो यह जन्म तुम्हारे लिखे कह रविदास आस लग जीवों चिर पयो दर्शन देखे जे तू मित्र साडड़ा हिक भोरी ना विछोड़ जीव महिंजा तो मोहया पद कद पसी जानी तो सगल गुणा के दाते स्वामी बिनो सुनो एक दीना देहो दर्श नानक बलिहारी जी अड़ा बल बल कीना ज्ञान अंजन गुरदिया अज्ञान अंधेर विनाश हर कृपा ते संत भेटिया नानक मन प्रगाश हो आया दूरों चल के मैं तकी तो सरनाए जियो मैं आसा रखी चित मह मेरा सबो दुख गवाए जियो डंडौत बंदन अनकबार सर्ब कला समरथ डोलन ते राखो हो प्रभु नानक दे कर हाथ डोलन ते राखो हो प्रभु नानक दे कर हाथ सतनाम श्री वाहिगुरु साहिब जी श्लोक महला तीजा सतगुर नूं सब को वेखदा जिता जगत संसार डिठै मुक्त न हो वई जिचर शब्द ना करे विचार सतगुर नूं सब को वेखदा जिता जगत संसार डिठै मुक्त न हो वई जिचर शब्द ना करे विचार हो मैं मैल ना चुकई नाम ना लगे प्यार एक आपे बख्श मिलायन दुबदा ताज विकार नानक एक दर्शन देख मार मिले सतगुर हेत प्यार महला तीजा सतगुरु ना सेवियो मूर्ख अंध गवार दूजा पाए बहुत दुख लागा जलता करे पुकार जिन कारण गुरु विसारिया से न उपकरे अंतिवार नानक गुरमती सुख पाया आपे बख्शन हार पौड़ी तू आपे आप आप सब करता कोई दूजा होए सो अवरो कहिए हरे आपे बोले आप बुलावे हरे आपे जल थल रव रही है हरे आपे मारे हरे आपे छोड़े मां नूं हर सरणी पड़ रही है हर बिन कोई मार जी वाल ना सके मन होए नचिंद निस्सल होए रही है उठद्या बहद्या सुत्या सदा सदा हर नाम ध्याई है जन नानक गुरमुख हर लही है हर बिन कोई मार जी वाल ना सके मन होए नचिंद निस्सल होए रही है उठद्या बहद्या सुत्या सदा सदा हर नाम ध्याई है जन नानक गुरमुख हर लही है सुध वाहिगुरु जी का खालसा वाहिगुरु जी की फतेह। ਭਗਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰਤਾ ਗੱਦੀ ਦੇ ਸਿੰਘਾਸਨ ਪਰਸਗ ਆਪ ਸੁਭਾਇਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਤਿਕਾਰ ਵਡਭਾਗੀ ਜਨਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਦਰ ਦੀ ਹਾਜ਼ਰੀ ਭਰੀ ਜਿੱਥੇ ਮਹਾਰਾਜ ਜੀ ਦੇ ਨੇਤਰਾਂ ਨਾਲ ਦਰਸ਼ਨ ਕਰਕੇ ਨੇਤਰ ਸਫਲੇ ਕੀਤੇ ਹਨ ਉੱਥੇ ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਦੇ ਹਜ਼ੂਰ ਹੋ ਰਹੀ ਨਾਮ ਦੀ ਵਰਖਾ ਵਿੱਚ ਪੰਜ ਬਾਣੀਆਂ ਦੇ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਹੋਏ ਗੁਰਮੁਖਾਂ ਨੇ ਸਰਵਣ ਕਰਕੇ ਲਾਹ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਜੋ ਇਸ ਸਥਾਨ 'ਤੇ ਚੱਲਦੀ ਪਈ ਹੈ 594 ਅੰਗ 'ਤੇ ਵਡਹੰਸ ਰਾਗ ਚੱਲ ਰਿਹਾ ਹੈ ਜੀ, ਵਾਰ ਵਡਹੰਸ ਦੀ, ਜਿਸ ਵਿੱਚੋਂ ਰੋਜ਼ ਆਪਾਂ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਕਰਕੇ ਲਾਹ ਪ੍ਰਾਪਤ ਕਰਦੇ ਹਾਂ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ। ਆਓ ਮਨ ਜਿਤ ਬਿਰਤੀਆਂ ਦਾ ਨਿਰੋਧ ਕਰਕੇ ਇਕਾਗਰਤਾ ਬਣਾ ਕੇ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਉਪਦੇਸ਼ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ। ਸਲੋਕ ਮਹੱਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ, ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਸੀ ਕਿ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਸਤਿਗੁਰੂ ਨੂੰ ਤਾਂ ਭਾਈ ਸਾਰੇ ਹੀ ਦੇਖਦੇ ਨੇ। ਸਿਰਫ ਦੇਖਣ ਕਰਕੇ ਮੁਕਤੀ ਨਹੀਂ ਹੁੰਦੀ ਜਦੋਂ ਤੱਕ ਮਹਾਰਾਜ ਜੀ ਦੇ ਸ਼ਬਦ ਦੀ ਬਚਨ ਦੀ ਵਿਚਾਰ ਨਾ ਕਰੇ। ਕੱਲ੍ਹ ਆਪਾਂ ਵਿਚਾਰਿਆ ਸੀ ਕਿ ਮਹਾਰਾਜ ਜੀ ਦੇ ਦਰ 'ਤੇ ਆਉਣ ਦਾ, ਮਹਾਰਾਜ ਜੀ ਦੇ ਦਰਸ਼ਨ ਕਰਨ ਦਾ, ਦੇਖਣ ਦਾ ਭਾਵ ਕੀ ਹੈ, ਉਸ ਭਾਵਨਾ ਨੂੰ ਫਲ ਲੱਗਣਾ ਹੁੰਦਾ। ਸਤਿਗੁਰ ਸਦਾ ਦਿਆਲ ਹੈ, ਪਾਈ ਬਿਨ ਭਾਗਾਂ ਕਿਆ ਪਾਈਏ। ਗੁਰੂ ਸਾਹਿਬ ਜੀ ਮਿਹਰਬਾਨ ਨੇ, ਦਿਆਲ ਨੇ, ਕਿਰਪਾਲੂ ਨੇ, ਪਰ ਜੇ ਕੋਈ ਹੁਣ ਭਾਵਨਾ ਉਲਟੀ ਲੈ ਕੇ ਆਇਆ ਤਾਂ ਫਿਰ ਸਿਰਫ ਦੇਖਣ ਨਾਲ ਨਹੀਂ ਕਲਿਆਣ ਹੋਵੇਗੀ। ਹਾਂ, ਜੇ ਸਿਰਫ ਦਰਸ਼ਨ ਕਰਨ ਵਾਸਤੇ ਆਏ ਭਾਵਨਾ ਨਾਲ, ਫਿਰ ਦਰਸ਼ਨਾਂ ਦਾ ਬਹੁਤ ਵੱਡਾ ਫਲ ਹੁੰਦਾ, ਫਿਰ ਦਰਸ਼ਨਾਂ ਦਾ ਮਹਾਤਮ ਹੈ, ਫਿਰ ਦਰਸ਼ਨਾਂ ਦੀ ਬਾਬਤ ਬਹੁਤ ਸਾਰੇ ਪ੍ਰਮਾਣ ਆਪਾਂ ਨੂੰ ਮਿਲ ਜਾਣਗੇ। ਦਰਸ਼ਨ ਦੇਖਦੀ ਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਿਨਾਂ ਦਸੰਦੜਿਆਂ ਦੁਰਮਤ ਵੰਜਾਂ ਮਿੱਤਰ ਸਾਡੜੇ ਸਿਆਈ। ਫਿਰ ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੀਨਾ, ਦੇਹੋ ਦਰਸ਼ ਨਾਨਕ ਬਲਹਾਰੀ, ਜੀਅੜਾ ਬਲ ਬਲ ਕਿੰਨਾ। ਬਹੁਤ ਸਾਰੇ ਐਸੇ ਬਚਨ ਨੇ ਵੀ ਦਰਸ਼ਨਾਂ ਕਰਕੇ ਜਿੱਥੇ ਭਲਾ ਹੁੰਦਾ ਗੁਰੂ ਕੇ ਸਿੱਖ ਦਾ, ਜਗਿਆਸੂ ਦਾ, ਮਹਾਰਾਜ ਦੇ ਦਰਸ਼ਨ ਕਰਨ ਕਰਕੇ ਭਲਾ ਹੁੰਦਾ। ਪਰ ਕੋਈ ਦਰਸ਼ਨ ਕਰਨ ਆਇਆ ਨਾ ਹੋਵੇ, ਆਇਆ ਤਾਂ ਉਹ ਗੁਰਦੁਆਰੇ ਦੀ ਭੀੜ ਵਿੱਚੋਂ ਕਿਸੇ ਦੀ ਜੇਬ ਕੱਟਣਾ ਅਤੇ ਮੱਥਾ ਤਾਂ ਉਹਨੇ ਵੀ ਟੇਕਣਾ। ਇਸ ਤਰ੍ਹਾਂ ਉਹਨੇ ਜਿਹੜੇ ਦਰਸ਼ਨ ਕੀਤੇ ਉਹਦੇ ਨਾਲ ਗੁਰਮੁਖੋਂ ਮੁਕਤੀ ਨਹੀਂ ਹੋਣੀ, ਉਸ ਨਾਲ ਭਲਾ ਨਹੀਂ ਹੋਣਾ। ਪਿੱਛੇ ਭਾਵਨਾ ਕੀ ਕੰਮ ਕਰਦੀ ਹੈ, ਉਸ ਕਰਕੇ ਭਲਾ ਹੁੰਦਾ। ਜੇ ਕੋਈ ਚੱਲ ਕੇ ਸਿਰਫ ਦਰਸ਼ਨ ਕਰਨ ਆਇਆ, ਕਾਬਲ ਤੋਂ, ਕੰਧਾਰ ਤੋਂ, ਪੋਠੋਹਾਰ ਤੋਂ, ਚਾਰਾਂ ਕੁੰਟਾਂ ਤੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਸੰਗਤਾਂ ਪਹੁੰਚਦੀ ਰਹੀਆਂ, ਦਰਸ਼ਨਾਂ ਦਾ ਕੋਈ ਫਲ ਸੀ? ਪਰ ਜਿਵੇਂ ਕੱਲ੍ਹ ਬੇਨਤੀ ਕੀਤੀ ਸੀ ਵੀ ਜਸਵੰਤ ਰਾਏ ਸਿਰਫ ਜੇਬਾਂ ਕੱਟਣ ਵਾਸਤੇ ਹੀ ਆਇਆ ਸੀ ਅੱਠਵੇਂ ਪਾਤਸ਼ਾਹ ਜੀ ਦੀ ਸ਼ਰਨ 'ਚ, ਵੀ ਭੀੜ ਕਾਫੀ ਹੁੰਦੀ ਹੈ ਅਤੇ ਚੰਗਾ ਦਾ ਲੱਗੇਗਾ, ਮਹਾਰਾਜ ਜੀ ਨੇ ਕਿਰਪਾ ਕਰਕੇ ਬਚਨ ਕਰਕੇ ਉਹਨੂੰ ਭਲਾ ਕਰਕੇ ਦਿੱਤਾ, ਸਿੱਧੇ ਰਸਤੇ ਤੋਰ ਦਿੱਤਾ। ਪਰ ਉਹਦੇ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਆਣ ਕੇ ਮੱਥਾ ਟੇਕਣ ਕਰਕੇ ਕਲਿਆਣ ਨਹੀਂ ਸੀ। ਇਹ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਅਗਲੇ ਸਲੋਕ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ, ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ ਮੂਰਖਾਂ ਤੇ ਗਵਾਰ। ਕਹਿੰਦੇ ਮੂਰਖ ਦੀ, ਅਗਿਆਨੀ ਦੀ, ਗਵਾਰ ਦੀ, ਜੜ ਮੂਰਖ ਦੀ ਨਿਸ਼ਾਨੀ ਹੈ ਵੀ ਉਹ ਸਤਿਗੁਰੂ ਦੀ ਸੇਵਾ 'ਚ ਨਹੀਂ ਲੱਗੇਗਾ। ਹੋਰ ਭਾਵੇਂ ਸਾਰੇ ਕਿਸੇ ਨਾ ਕਿਸੇ ਪਾਸੇ ਸਾਰੀ ਜ਼ਿੰਦਗੀ ਬਤੀਤ ਕਰ ਦੇਵੇ, ਪਰ ਉਹਨੇ ਗੁਰੂ ਦੀ ਸੇਵਾ 'ਚ ਨਹੀਂ ਆਉਣਾ। ਇਹ ਕਹਿੰਦੇ ਉਹਦੀ ਨਿਸ਼ਾਨੀ, ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ। ਦੂਜਾ ਭਾਏ ਬਹੁਤ ਦੁੱਖ ਲੱਗਾ, ਜਲਤਾ ਕਰੇ ਪੁਕਾਰ। ਕਹਿੰਦੇ ਦੁਬਧਾ 'ਚ ਫਸੇ ਹੋਏ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਨੇ, ਫਿਰ ਤ੍ਰਿਸ਼ਨਾ ਦੀ ਅੱਗ ਵਿੱਚ ਉਹ ਸੜਦਾ ਰਹਿੰਦਾ। ਜਲਤਾ ਕਰੇ ਪੁਕਾਰ, ਫਿਰ ਜਦੋਂ ਪਰੇਸ਼ਾਨੀ ਹੁੰਦੀ ਫਿਰ ਪੁਕਾਰ ਕਰਦਾ, ਹੁਣ ਪੁਕਾਰ ਸੁਣੇ ਕੌਣ? ਕਿਉਂਕਿ ਜਿਨ੍ਹਾਂ ਨੇ ਸੁਣਨੀ ਸੀ, ਜਿਸ ਅੱਗੇ ਫਰਿਆਦ ਕਰਨੀ ਸੀ, ਉੱਥੇ ਕਦੀ ਸੇਵਾ ਨਹੀਂ ਕੀਤੀ। ਭਾਈ ਗੁਰਦਾਸ ਜੀ ਬਣ ਕਹਿੰਦੇ, ਸਤਿਗੁਰ ਪੂਰਾ ਛੱਡ ਕੇ ਅੜਸਰ ਤੀਰਥ ਨਾ ਹੁਣ ਜਾਹੀ, ਬਗਲ ਸਮਾਧ ਲਗਾਇਕ ਹੈ ਜੋ ਜਲ ਜਨਤਾ ਕੁੱਟ ਕੁੱਟ ਖਾਹੀ। ਪੂਰੇ ਗੁਰੂ ਨੂੰ ਛੱਡ ਕੇ ਕਹਿੰਦੇ ਅਠਾਠਾਂ ਤੀਰਥਾਂ ਤੇ ਤੁਰਿਆ ਫਿਰਦਾ ਹੈ, ਤੇ ਜਿਸ ਗੁਰੂ ਦੇ ਚਰਨ ਪੈਣ ਕਰਕੇ ਤੀਰਥ ਬਣ ਜਾਂਦਾ, ਉਸ ਗੁਰੂ ਦੀ ਸੇਵਾ ਨਹੀਂ ਕਰਨੀ। ਐਸੀ ਦੁਬਧਾ ਮਨ ਚ, ਉਸ ਦੁਬਧਾ ਉਸ ਦੁਚਿੱਤੇ ਪੁਣੇ ਕਰਕੇ ਕਹਿੰਦੇ ਫਿਰ ਦੁਖੀ ਹੁੰਦਾ, ਫਿਰ ਪੁਕਾਰਾਂ ਕਰਦਾ, ਪਰ ਹੁਣ ਪੁਕਾਰ ਸੁਣੇ ਕੌਣ? ਦੂਜਾ ਭਾਏ, ਬਹੁਤ ਦੁੱਖ ਲੱਗਾ ਜਲਤਾ ਕਰੇ ਪੁਕਾਰ। ਜਦੋਂ ਅੰਦਰ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਈਰਖਾ ਦੀ, ਫਿਰ ਪੁਕਾਰ ਕਰਦਾ, ਪਰ ਫਿਰ ਕੁਝ ਹੋ ਨਹੀਂ ਸਕਦਾ। ਜਿਨ ਕਾਰਨ ਗੁਰੂ ਵਿਸਾਰਿਆ ਸੇਨਾ ਉਪਕਰੇ ਅੰਤੀ ਵਾਰ, ਕਹਿੰਦੇ ਜਿਹਨਾਂ ਗੱਲਾਂ ਕਰਕੇ ਗੁਰੂ ਵਿਸਾਰ ਦਿੱਤਾ ਸੀ, ਉਹ ਅੰਤਲੇ ਸਮੇਂ ਸਹਾਈ ਨਹੀਂ ਹੋਏ। ਹੁਣ ਕਾਰਨ ਕੋਈ ਵੀ ਹੋ ਸਕਦਾ, ਪਦਾਰਥਾਂ ਦਾ ਮੋਹ ਹੋ ਸਕਦਾ, ਪਰਿਵਾਰ ਦਾ ਮੋਹ ਹੋ ਸਕਦਾ, ਜਿਸ ਕਰਕੇ ਗੁਰੂ ਛੱਡ ਛੱਡਿਆ, ਆਪਣੀ ਸੁਸਾਇਟੀ ਦੀ ਸ਼ਰਮ ਮਾਰ ਸਕਦੀ, ਗੁਰੂ ਤਿਆਗ ਛੱਡਿਆ, ਕੋਈ ਵੀ ਕਾਰਨ, ਕਹਿੰਦੇ ਜਿਸ ਕਾਰਨ ਕਰਕੇ ਵੀ ਗੁਰੂ ਵਿਸਾਰਿਆ ਸੀ, ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ, ਕਹਿੰਦੇ ਜਿਹਨਾਂ ਗੱਲਾਂ ਕਰਕੇ ਗੁਰੂ ਸਾਹਿਬ ਤੋਂ ਬੇਮੁੱਖ ਹੋਇਆ ਰਿਹਾ, ਉਹ ਸਾਰੇ ਕਾਰਜ ਅੰਤ ਨੂੰ ਸਹਾਈ ਨਹੀਂ ਹੋਏ, ਜਿਹਨਾਂ ਕਾਰਨਾਂ ਕਰਕੇ ਮਹਾਰਾਜ ਤੋਂ ਪਰੇ ਪਰੇ ਰਿਹਾ। ਕਿਉਂਕਿ ਕਈ ਵਾਰ ਬੰਦਾ ਪਦਾਰਥਾਂ ਦੇ ਮੋਹ ਕਰਕੇ ਗੁਰੂ ਤੋਂ ਪਰੇ ਹੁੰਦਾ, ਕਈ ਵਾਰ ਆਪਣੀ ਸੁਸਾਇਟੀ ਦੀ, ਆਪਣੀ ਕੰਪਨੀ ਦੀ ਸੰਗ ਵੀ ਮਾਰਦੀ ਹੁੰਦੀ ਬੰਦੇ, ਜੇ ਮੈਂ ਹੁਣ ਗੁਰੂ ਗੁਰੂ ਜਪਣ ਲੱਗ ਪਿਆ, ਮੇਰੇ ਨਾਲ ਦੇ ਕੀ ਕਹਿਣਗੇ? ਉਹ ਤਾਂ ਫਿਰ ਹੁਣ ਕਹਿਣਗੇ ਵੀ 900 ਚੂਹਾ ਖਾ ਕੇ ਬਿੱਲੀ ਅੱਜ ਨੂੰ ਤੁਰ ਪਈ। ਉਹਨਾਂ ਦੇ ਡਰ ਕਰਕੇ ਵੀ ਕਈ ਵਾਰੀ ਸਤਸੰਗ ਜੀ ਬੰਦਾ ਪਿੱਛੇ ਰਹਿ ਜਾਂਦਾ। ਹਾਲਾਂਕਿ ਕਬੀਰ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ, ਕਬੀਰ ਦੀਨ ਗਵਾਇਆ ਦੁਨੀਆ ਸੋ ਦੁਨੀ ਨਾ ਚਾਲੀ ਸਾਥ, ਪਾਇਓ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ। ਕਹਿੰਦੇ ਮੂਰਖ ਨੇ ਆਪਣੇ ਹੱਥੀਂ ਆਪਣੇ ਪੈਰ ਕੁਹਾੜਾ ਮਾਰ ਲਿਆ, ਦੁਨੀਆਂ ਨੂੰ ਖੁਸ਼ ਕਰਦਾ ਰਿਹਾ ਸਾਰੀ ਉਮਰ, ਤਾਂ ਦੀਨ ਵੱਲ ਪਿੱਠ ਕਰ ਛੱਡੀ, ਧਰਮ ਦੀ ਕਮਾਈ ਨਹੀਂ ਕੀਤੀ, ਦੁਨੀਆਂ ਤੋਂ ਡਰੀ ਗਿਆ। ਕਬੀਰ ਸਾਹਿਬ ਕਹਿੰਦੇ ਦੁਨੀਆਂ ਤਾਂ ਨਾਲ ਨਹੀਂ ਸੀ ਜਾਣੀ, ਐਵੇਂ ਦੀਨ ਵੀ ਗਵਾ ਬੈਠਾ ਲੋਕਾਂ ਤੋਂ ਗੱਲਾਂ ਡਰਦਾ। ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ। ਉਹ ਕਹਿੰਦੇ ਭਾਵੇਂ ਹੁਣ ਲੋਕਾਂ ਦੀ ਸੰਗ ਹੋਵੇ, ਭਾਵੇਂ ਪਰਿਵਾਰ ਦਾ ਮੋਹ ਹੋਵੇ, ਭਾਵੇਂ ਆਪਣੇ ਮਨ ਦੀ ਮੱਤ ਹੋਵੇ, ਭਾਵੇਂ ਦੁਨੀਆਂ ਦੇ ਰੰਗ ਤਮਾਸ਼ਿਆਂ ਦਾ ਪ੍ਰਭਾਵ ਹੋਵੇ, ਕਿਉਂਕਿ ਜਿਹੜੇ ਬਾਹਰ ਜਿਹੜੇ ਚੋਜ ਨੇ ਦੁਨੀਆਂ ਦੇ, ਮਾਇਆ ਦੇ, ਪਦਾਰਥਾਂ ਦੇ, ਇਹਨਾਂ ਕਰਕੇ ਵੀ ਕਈ ਵਾਰ ਬੰਦਾ ਮਹਾਰਾਜ ਦੇ ਨੇੜੇ ਨਹੀਂ ਹੁੰਦਾ, ਵੀ ਜੇ ਗੁਰੂ ਸਾਹਿਬ ਵੱਲ ਨੂੰ ਗਿਆ ਫਿਰ ਇਹ ਛੱਡਣੇ ਪੈਣਗੇ, ਫਿਰ ਤਿਆਗਣੇ ਪੈਣਗੇ। ਕਹਿੰਦੇ ਜਿਸ ਕਾਰਨ, ਭਾਵੇਂ ਕੋਈ ਕਾਰਨ ਵੀ ਸੀ, ਜਿਨ ਕਾਰਨ ਗੁਰੂ ਵਿਸਾਰਿਆ, ਜਿਹਨਾਂ ਕਾਰਨਾਂ ਕਰਕੇ ਗੁਰੂ ਸਾਹਿਬ ਨੂੰ ਵਿਸਾਰਿਆ ਸੀ, ਸੇ ਨਾ ਉਪਕਰੇ ਅੰਤੀ ਵਾਰ। ਉਪਕਰੇ ਦਾ ਅਰਥ ਹੁੰਦਾ ਸਹਾਈ ਹੋਏ, ਮਦਦਗਾਰ। ਅੰਤ ਨੂੰ ਕਹਿੰਦੇ ਉਹ ਕਾਰਨ ਇਹਦੇ ਕੰਮ ਨਹੀਂ ਆਏ, ਉਹਨਾਂ ਚੋਂ ਤਾਂ ਕਿਸੇ ਨੇ ਸਹਾਈ ਨਹੀਂ ਸੀ ਹੋਣਾ, ਉਹ ਤਾਂ ਕੋਈ ਹੋਇਆ ਨਹੀਂ। ਨਾਨਕ ਗੁਰਮਤੀ ਸੁੱਖ ਪਾਇਆ ਬਖਸੇ ਬਖਸਣਹਾਰ। ਕਹਿੰਦੇ ਗੁਰੂ ਮਤ ਗ੍ਰਹਿਣ ਕੀਤਿਆਂ ਸੁੱਖ ਮਿਲਦਾ ਗੁਰਮੁਖੋ, ਫਿਰ ਵੱਡੇ ਵੱਡੇ ਔਗਣ ਵੀ ਉਹ ਬਖਸ਼ਣਹਾਰ ਪਰਮਾਤਮਾ ਬਖਸ਼ ਕੇ ਆਪਣੇ ਚਰਨੀ ਲਾ ਲੈਂਦਾ। ਪਰ ਗੁਰਮਤ ਗ੍ਰਹਿਣ, ਨਾਨਕ ਗੁਰਮਤੀ ਸੁੱਖ ਪਾਇਆ, ਗੁਰਮਤੀ ਦਾ ਅਰਥ ਗੁਰੂ ਸਾਹਿਬ ਜੀ ਦੀ ਮਤ, ਗੁਰੂ ਸਾਹਿਬ ਜੀ ਦਾ ਉਪਦੇਸ਼ ਗ੍ਰਹਿਣ ਕਰਨ ਕਰਕੇ ਸੁੱਖ ਦੀ ਪ੍ਰਾਪਤੀ ਹੈ। ਪੌੜੀ, ਤੂੰ ਆਪੇ ਆਪ ਸਭ ਕਰਤਾ। ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਸਾਰੇ ਕਾਰਜਾਂ ਦਾ ਕਰਤਾ ਤੂੰ ਆਪ ਹੈ, ਤੂੰ ਸਮਰੱਥ ਹੈ ਸਾਰੇ ਕਾਰਨਾਂ ਦੇ ਕਰਨ ਨੂੰ। ਕੋਈ ਦੂਜਾ ਹੋਏ ਸੋ ਅਵਰੋ ਕਹੀਏ, ਕੋਈ ਦੂਜਾ ਹੋਵੇ ਤੇਰੇ ਵਰਗਾ ਤੇ ਫਿਰ ਤਾਂ ਕਹੀਏ, ਪਰ ਤੇਰੇ ਵਰਗਾ ਦੂਸਰਾ ਹੈਗਾ ਨਹੀਂ ਕੋਈ। ਸਾਰੇ ਕਾਰਜਾਂ ਨੂੰ ਕਰਨ ਦੀ ਸਮਰੱਥਾ, ਸਾਰੇ ਕਾਰਜਾਂ ਦਾ ਕਾਰਨ ਰੂਪ ਤੂੰ ਹੀ ਹੈ। ਜੇ ਉਹਨੇ ਆ ਸੰਸਾਰ ਪੈਦਾ ਕੀਤਾ, ਇਹ ਪੰਜਾਂ ਤੱਤਾਂ ਤੋਂ ਬਣਾਇਆ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਤੇ ਪੰਜਾਂ ਤੱਤਾਂ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ। ਕੋਈ ਅੱਜ ਤੱਕ ਕਿਸੇ ਮਨੁੱਖ ਦੇ ਬਣਾਏ ਹੋਏ ਤਾਤਾ ਪਾਣੀ ਦੇਖੇ? ਬਲਕਿ ਮਹਾਰਾਜ ਦਾ ਬਚਨ ਹੈ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਪਾਂਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਕਹਿੰਦੇ ਪੰਜ ਤੱਤ ਬਣਾ ਕੇ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਜੇ ਕਿਸੇ ਚ ਕੋਈ ਤਾਕਤ ਹੈਗੀ ਤੇ ਛੇਵਾਂ ਤੱਤ ਬਣਾ ਕੇ ਵਿਖਾ ਲਏ, ਨਹੀਂ ਬਣ ਸਕਦਾ। ਇਸ ਲਈ ਇਹ ਕਾਰਨ ਜਿਹੜਾ ਹੈ ਸਾਰੇ ਕਾਰਜਾਂ ਦਾ ਕਾਰਨ ਅਕਾਲ ਪੁਰਖ ਵਾਹਿਗੁਰੂ ਆਪ ਹੈ। ਜੇ ਸ੍ਰਿਸ਼ਟੀ ਬਣਾਈ ਤੇ ਇਹ ਪੰਜਾਂ ਤੱਤਾਂ ਤੋਂ ਬਣੀ, ਪੰਜਾਂ ਤੱਤਾਂ ਦਾ ਕਰਤਾ ਪਰਮੇਸ਼ਰ ਆਪ ਹੈ ਗੁਰਮੁਖੋ। ਹਵਾ ਕਿਸੇ ਸਾਇੰਟਿਸਟ ਦੀ, ਮਿੱਟੀ ਆਕਾਸ਼, ਅੱਗ ਪਾਣੀ ਕਿਸੇ ਸਾਇੰਟਿਸਟ ਦੇ ਬਣਾਏ ਹੋਏ ਨੇ। ਇਹ ਪੰਜ ਤੱਤ ਕਿਸੇ ਮਨੁੱਖ ਦੇ ਪੈਦਾ ਨਹੀਂ ਕੀਤੇ, ਇਹ ਸਾਰੀ ਸ੍ਰਿਸ਼ਟੀ ਦਾ, ਪ੍ਰਕਿਰਤੀ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਤੂੰ ਆਪੇ ਆਪ ਆਪ ਸਭ ਕਰਤਾ, ਸਾਰੇ ਕਾਰਜਾਂ ਦਾ ਕਰਤਾ ਤੂੰ ਆਪ ਹੈ ਅਕਾਲ ਪੁਰਖ ਵਾਹਿਗੁਰੂ। ਕੋਈ ਦੂਜਾ ਹੋਏ ਸੋ ਅਵਰੋ ਕਹੀਏ, ਕੋਈ ਦੂਜਾ ਹੋਵੇ ਤੇਰੇ ਵਰਗਾ ਤਾਂ ਫਿਰ ਤਾਂ ਕਹੀਏ ਵੀ ਚਲੋ ਹੁਣ ਉਹਦੀ ਸ਼ਰਨ ਵਿੱਚ ਚਲੇ ਜਾਂਦੇ, ਪਰ ਤੇਰੇ ਵਰਗਾ ਦੂਸਰਾ ਕੋਈ ਇੰਨਾ ਸਮਰੱਥ ਹੈ ਨਹੀਂ ਜਿਹਨੇ ਏਡੀ ਵੱਡੀ ਪ੍ਰਕਿਰਤੀ ਸਾਜ ਦਿੱਤੀ ਹੋਵੇ। ਹਰ ਆਪੇ ਬੋਲੇ ਆਪ ਬੁਲਾਵੇ, ਕਹਿੰਦੇ ਮਹਾਰਾਜ ਤੁਸੀਂ ਆਪ ਹੀ ਬੋਲ ਰਹੇ ਜੇ, ਬੁਲਾਰੇ ਦੇ ਅੰਦਰ ਬੈਠ ਕੇ ਤੁਸੀਂ ਬੋਲ ਰਹੇ ਹੋ ਤੇ ਸਰੋਤੇ ਦੇ ਅੰਦਰ ਬੈਠ ਕੇ ਸੁਣ ਵੀ ਤੁਸੀਂ ਆਪ ਹੀ ਰਹੇ। ਅਸਲ ਵਿੱਚ ਹਰੇਕ ਦੀ ਰਸਨਾ ਤੇ ਬੈਠਾ ਅਕਾਲ ਪੁਰਖ ਵਾਹਿਗੁਰੂ ਹੀ ਬੋਲਦਾ, ਬਸ ਇੱਕ ਅਵਸਥਾ ਹੁੰਦੀ ਉਸ ਗੱਲ ਨੂੰ ਸਮਝਣ ਦੀ। ਜਿਵੇਂ ਚੌਥੇ ਪਾਤਸ਼ਾਹ ਜੀ ਨੇ ਆਖਿਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਉਹ ਕਹਿੰਦੇ, ਭਾਵੇਂ ਹਿਰਨ ਬੋਲਦਾ, ਮੱਛੀ ਬੋਲਦੀ, ਜੋ ਬੋਲਤ ਹੈ ਮ੍ਰਿਗ ਮੀਨ, ਮ੍ਰਿਗ ਹਿਰਨ, ਮੀਨ ਮੱਛੀ, ਪੰਖੇਰੂ ਉੱਡਣ ਵਾਲੇ ਪੰਛੀ, ਪੰਖਾਂ ਨਾਲ ਉੱਡਣ ਵਾਲੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿੰਦੇ ਹਰੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਤੋਂ ਬਿਨਾਂ ਕੁਝ ਨਹੀਂ ਬੋਲ ਰਹੇ, ਉਹ ਉਹਨਾਂ ਦੀ ਰਸਨਾ ਤੇ ਬੈਠਾ ਵੀ ਅਕਾਲ ਪੁਰਖ ਵਾਹਿਗੁਰੂ ਹੀ ਬੋਲ ਰਿਹਾ, ਭਾਵ ਉਹ ਆਪ ਹੀ ਬੁਲਾ ਰਿਹਾ, ਉਹਦੇ ਤੋਂ ਬਿਨਾਂ ਕੋਈ ਬੋਲ ਨਹੀਂ ਸੀ ਸਕਦਾ। ਹਰ ਆਪੇ ਬੋਲੇ ਆਪ ਬੁਲਾਵੇ, ਹਰ ਆਪੇ ਜਲ ਥਲ ਰਹਿ ਰਹੀ ਹੈ। ਕਹਿੰਦੇ ਜਲਾਂ ਥਲਾਂ 'ਚ ਸਾਰੇ ਪਾਸੇ ਪਰਮਾਤਮਾ ਤੂੰ ਆਪ ਵਸਿਆ ਹੋਇਆ। ਜਲ ਥਲ ਮਹੀ ਅਲਪੂਰਿਆ ਸੁਆਮੀ ਸਿਰਜਣਹਾਰ, ਅਣਕ ਪਹਾਂਤ ਹੋਏ ਪਸਰਿਆ। ਕਹਿੰਦੇ ਸਭ ਪਾਸੇ ਤੂੰ ਆਪ ਹੀ ਹੈ, ਜਲਾਂ 'ਚ, ਥਲਾਂ 'ਚ, ਧਰਤੀ ਦੀ ਖੁਸ਼ਕੀ ਤੇ, ਆਕਾਸ਼ ਵਿੱਚ, ਪਤਾਲ ਵਿੱਚ, ਸਭ ਪਾਸੇ ਤੇਰੀ ਜੋਤ ਹੈ। ਹਰ ਆਪੇ ਮਾਰੇ, ਹਰ ਆਪੇ ਛੋਡੇ, ਕਹਿੰਦੇ ਆਪ ਹੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਧ ਸੰਗਤ ਜੀ ਉਹ ਰੱਖਿਅਕ ਹੈ, ਤੇ ਆਪ ਹੀ ਸਰੀਰ 'ਚੋਂ ਪ੍ਰਾਣਾਂ ਨੂੰ ਵੱਖ ਕਰਨ ਵਾਲਾ, ਆਪ ਹੀ ਉਹਨੇ ਉਹਦੇ ਹੁਕਮ ਵਿੱਚ ਹੀ ਸਾਧ ਸੰਗਤ ਜੀ ਸੰਸਾਰ 'ਤੇ ਆਉਣਾ ਅਤੇ ਉਹਦੇ ਹੁਕਮ ਵਿੱਚ ਹੀ ਸੰਸਾਰ ਤੋਂ ਜਾਣਾ ਹੁੰਦਾ। ਹਰ ਆਪੇ ਮਾਰੇ, ਹਰ ਆਪੇ ਛੋਡੇ, ਮਨ ਹਰ ਸਰਣੀ ਪੜ ਰਹੀ ਹੈ। ਕਹਿੰਦੇ ਮਨਾ ਇਸ ਕਰਕੇ ਉਸ ਹਰੀ ਦੀ ਸ਼ਰਨ ਵਿੱਚ ਹੀ ਪਏ ਰਹਿਣਾ ਚਾਹੀਦਾ ਹਰ ਵੇਲੇ, ਮਨ ਕਰਕੇ ਉਸ ਪਰਮਾਤਮਾ ਦੀ ਸਰਨ ਹੀ ਗ੍ਰਹਿਣ ਕਰੀ ਰੱਖਣੀ ਚਾਹੀਦੀ। ਹਰ ਬਿਨ ਕੋਈ ਮਾਰ ਜਿਵਾਲ ਨਾ ਸਕੇ, ਕਹਿੰਦੇ ਅਕਾਲ ਪੁਰਖ ਤੋਂ ਬਿਨਾਂ ਨਾ ਕੋਈ ਮਾਰ ਸਕਦਾ ਨਾ ਜਵਾ ਸਕਦਾ। ਇਹ ਬੜਾ ਸਾਧ ਸੰਗਤ ਜੀ ਬਰੀਕ ਨੁਕਤਾ ਵੀ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਮੌਤ ਨਹੀਂ ਆਉਣੀ ਔਰ ਜਨਮ ਵੀ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ। ਜਿਹੜਾ ਜਨਮ ਹੈ ਉਸ ਵੇਲੇ ਆਪਣਾ ਕੁਝ ਸੋਚਣੀ ਹੋਰ ਹੁੰਦੀ, ਪਰ ਜਿਹੜੀ ਮੌਤ ਹੈ ਉਸ ਵੇਲੇ ਆਪਣੀ ਸੋਚਣੀ, ਕੁਝ ਆਪਣੇ ਵਿਚਾਰ ਹੋਰ ਹੁੰਦੇ। ਆਪਾਂ ਕਹਿੰਦੇ ਵੀ ਇਸ ਕਾਰਨ ਕਰਕੇ ਮਰ ਗਿਆ ਭਾਈ, ਚੜ੍ਹਾਈ ਕਰ ਗਿਆ, ਆ ਫਲਾਣੇ ਬੰਦੇ ਨੇ ਮਾਰ ਦਿੱਤਾ ਉਹਨੂੰ ਭਾਈ, ਇਸ ਬੰਦੇ ਦੀ ਗਲਤੀ ਨਾਲ ਮੌਤ ਆ ਗਈ। ਪਰ ਇਹ ਚੌਥੇ ਪਾਤਸ਼ਾਹ ਜੀ ਦਾ ਬਚਨ ਆ ਗਿਆ, ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ, ਹਰੀ ਤੋਂ ਬਿਨਾਂ ਕੋਈ ਮਾਰ ਨਹੀਂ ਸਕਦਾ, ਕੋਈ ਜਿੰਦਾ ਨਹੀਂ ਕਰ ਸਕਦਾ। ਹਾਂ ਇਹ ਵੱਖਰੀ ਗੱਲ ਹੈ ਵੀ ਹਰੇਕ ਦੇ ਸਰੀਰ ਛੱਡਣ ਦਾ ਕਾਰਨ ਵੱਖਰਾ ਵੱਖਰਾ ਹੁੰਦਾ। ਵਿਦਵਾਨ ਪੁਰਸ਼ਾਂ ਦਾ ਕਥਨ ਉਹ ਕਹਿੰਦੇ, ਦੇਸ਼ ਕਾਲ ਵਸਤੂ ਮਿਲ ਤੀਨ, ਹੋਏ ਹੈ ਪ੍ਰਾਣੀ ਪ੍ਰਾਣ ਵਿਹੀਨ। ਤਿੰਨ ਕਾਰਨ ਹੁੰਦੇ ਨੇ ਪ੍ਰਾਣ ਨਿਕਲਣ ਦੇ, ਸਰੀਰ ਛੱਡਣ ਦੇ। ਤਿੰਨ ਮਿਲਾਪ, ਤਿੰਨ ਕਾਰਨਾਂ ਦਾ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਹੁੰਦਾ, ਉਹਦੇ ਬਿਨਾਂ ਹੋ ਨਹੀਂ ਸਕਦਾ। ਇਸ ਕਰਕੇ ਸਮਝ ਲਓ ਵੀ ਇਹ ਪ੍ਰਾਣਾਂ ਤੋਂ ਵਿਹੀਨ ਵੀ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ ਜੀਵ। ਦੇਸ਼ ਕਾਲ ਵਸਤੂ ਮਿਲ ਤੀਨ, ਇਹ ਤਿੰਨੇ ਮਿਲਣਗੇ, ਹੋਏ ਹੈ ਪ੍ਰਾਣੀ ਪ੍ਰਾਣ ਵਿਹੀਨ, ਤਾਂ ਜਾਨ ਨਿਕਲੇਗੀ। ਦੇਸ਼ ਉਹ ਧਰਤੀ ਜਿੱਥੇ ਆਖਰੀ ਸਵਾਸ ਲੈਣਾ, ਕਾਲ ਉਹ ਸਮਾਂ ਜਿਸ ਸਮੇਂ ਤੇ ਆਖਰੀ ਸਵਾਸ ਨਿਕਲਣਗੇ, ਸਵਾਸਾਂ ਦਾ ਅੰਤ ਹੋਵੇਗਾ, ਉਹ ਸਮਾਂ ਦਿਨ ਸ਼ਾਮ ਸਵੇਰ ਦੁਪਹਿਰ ਰਾਤ ਕੋਈ ਵੀ। ਤੇ ਵਸਤੂ, ਵਸਤੂ ਮਤਲਬ ਬਹਾਨਾ, ਜਿਸ ਬਹਾਨੇ ਨਾਲ ਜਾਨ ਨਿਕਲੇਗੀ, ਇਹ ਤਿੰਨ ਚੀਜ਼ਾਂ, ਉਹ ਜਗ੍ਹਾ, ਉਹ ਸਮਾਂ ਔਰ ਉਹ ਵਸਤੂ, ਇਹਨਾਂ ਤਿੰਨਾਂ ਦਾ ਸੁਮੇਲ ਹੋਵੇਗਾ ਤੇ ਪ੍ਰਾਣਾਂ ਦਾ ਅੰਤ ਹੁੰਦਾ। ਔਰ ਇਹਨਾਂ ਤਿੰਨਾਂ ਦਾ ਸੁਮੇਲ ਸਿਰਫ ਪਰਮਾਤਮਾ ਕਰਵਾ ਸਕਦਾ। ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਕਿਹੜੀ ਜਗ੍ਹਾ ਹੋਵੇਗੀ, ਕਿਹੜਾ ਸਮਾਂ ਹੋਵੇਗਾ ਔਰ ਕਾਰਨ ਕੀ ਬਣੇਗਾ, ਮਨੁੱਖ ਨੂੰ ਪਤਾ ਨਹੀਂ ਹੁੰਦਾ। ਪਰਮਾਤਮਾ ਨੂੰ ਪਤਾ ਹੁੰਦਾ ਕਿਸ ਜਗ੍ਹਾ ਤੇ ਕਿਸ ਸਮੇਂ ਇਹਦਾ ਪ੍ਰਾਣਾਂ ਨਾਲੋਂ ਵਿਯੋਗ ਹੋਵੇਗਾ ਔਰ ਬਹਾਨਾ ਕੀ ਬਣੇਗਾ, ਕਾਰਨ ਕੀ ਬਣੇਗਾ। ਬਸ ਉਹ ਜਿਹੜਾ ਤਿੰਨਾਂ ਚੀਜ਼ਾਂ ਦਾ ਮਿਲਾਪ ਹੈ ਉਹ ਸਿਰਫ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਹੁੰਦਾ। ਇਸ ਲਈ ਕਹਿੰਦੇ ਨੇ ਇਹ ਗੁਰਮੁਖੋ ਪ੍ਰਾਣਾਂ ਦਾ ਵਿਯੋਗ ਉਹਦੇ ਹੁਕਮ 'ਚ ਹੁੰਦਾ। ਭਾਵੇਂ ਮਨੁੱਖ ਭਰਮ ਵਿੱਚ ਪਿਆ ਹੋਇਆ ਜਾਂ ਆਪਣੀ ਸੋਚਣੀ ਕਰਕੇ ਸੋਚਦਾ ਵੀ ਆਹ ਨਾ ਹੁੰਦਾ ਤੇ ਇੱਦਾਂ ਨਹੀਂ ਸੀ ਹੋਣਾ, ਆਹ ਗੱਲ ਨਾ ਬਣਦੀ ਤੇ ਇੱਦਾਂ ਨਹੀਂ ਸੀ ਹੋ ਸਕਦਾ, ਪਰ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਇੱਦਾਂ ਹੀ ਹੋਣਾ ਸੀ, ਜਿਵੇਂ ਹੋਇਆ ਇਵੇਂ ਹੀ। ਹੁਣ ਮਹਾਰਾਜ ਦੇ ਵਚਨ ਪੜ੍ਹਦੇ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ, ਉਹਦੀ ਚਿੰਤਾ ਕਰੋ ਜਿਹੜੀ ਉਹਦੀ ਮਰਜ਼ੀ ਤੋਂ ਬਿਨਾਂ ਕੁਝ ਹੋ ਸਕਦਾ। ਜੇ ਤਾਂ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੋਈ ਹੋ ਗਈ ਨਾ ਅਣਹੋਣੀ, ਫਿਰ ਤਾਂ ਕਹਿੰਦੇ ਚਲੋ ਫਿਕਰ ਕਰ, ਪਰ ਜੇ ਸਭ ਕੁਝ ਉਹਦੇ ਹੁਕਮ ਵਿੱਚ ਹੈ ਫਿਰ ਕਿਸ ਗੱਲ ਦੀ ਚਿੰਤਾ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਕਹਿੰਦੇ ਤੂੰ ਨਿਸ਼ਚਿੰਤ ਹੋ ਕੇ, ਨਿਸਲ ਹੋ ਕੇ, ਫਿਰ ਬੇਫਿਕਰ ਹੋ ਕੇ, ਪਰਮਾਤਮਾ ਤੋਂ ਬਿਨਾਂ ਕੋਈ ਮਾਰ ਨਹੀਂ ਸਕਦਾ, ਕੋਈ ਜਿਉਂਦਾ ਨਹੀਂ ਕਰ ਸਕਦਾ। ਉਹਦੀ ਮਰਜ਼ੀ ਤੋਂ ਬਿਨਾਂ ਜਨਮ ਨਹੀਂ, ਉਹਦੀ ਮਰਜ਼ੀ ਤੋਂ ਬਿਨਾਂ ਮੌਤ ਨਹੀਂ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਉਹਦੀ ਮਰਜ਼ੀ ਸੀ ਤਾਂ ਜਨਮ ਹੋਇਆ, ਉਹਦਾ ਉਹਦਾ ਹੁਕਮ ਸੀ, ਉਹਦੀ ਆਗਿਆ ਸੀ ਤਾਂ ਜਨਮ ਹੋਇਆ, ਮੌਤ ਵੀ ਉਹਦੀ ਆਗਿਆ ਚ, ਜਨਮ ਵੀ ਉਹਦੀ ਆਗਿਆ ਚ। ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੇ। ਚੌਥੇ ਪਾਤਸ਼ਾਹ ਜੀ ਦੀ ਸੋਭਾ ਚ ਜਿਹੜੇ ਭੱਟਾਂ ਨੇ ਸਵਈ ਉਚਾਰਨ ਕੀਤੇ ਉਹਨਾਂ ਦੀ ਇਹ ਪੰਕਤੀ ਹੈ, ਜਨਮ ਕਾਲ ਕਰ ਜੋੜ। ਕਹਿੰਦੇ ਜਨਮ ਤੇ ਮੌਤ ਹੱਥ ਜੋੜ ਕੇ ਖੜੇ ਰਹਿੰਦੇ ਨੇ ਪਰਮਾਤਮਾ ਦੇ ਗੁਰੂ ਸਾਹਿਬ ਦੇ ਅੱਗੇ, ਜੋ ਹੁਕਮ ਸੋ ਮੰਨੇ। ਜੋ ਹੁਕਮ ਹੈ ਮਹਾਰਾਜ ਦਾ, ਉਹ ਜਨਮ ਨੂੰ ਤੇ ਮੌਤ ਨੂੰ ਵੀ ਮੰਨਣਾ ਪੈਂਦਾ, ਕਿਉਂਕਿ ਹੱਥ ਜੋੜ ਕੇ ਖੜੇ ਰਹਿੰਦੇ ਨੇ। ਮਹਾਰਾਜ ਚਾਹੁਣ ਕਿਸੇ ਨੂੰ ਜੀਵਨ ਦਾਨ ਬਖਸ਼ ਸਕਦੇ ਆ। ਹੁਣ ਜਦੋਂ ਛੇਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਨੇ ਆਪਣਾ ਸਾਥੀ ਜਿਉਂਦਾ ਕੀਤਾ, ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸੱਦ ਕੇ ਆਖਿਆ ਸੀ ਇਹ ਕੀ ਕੀਤਾ ਜੇ, ਇਹ ਪਰਮਾਤਮਾ ਦਾ ਸਰੀਕਾ ਕਰਨਾ ਚੰਗਾ ਨਹੀਂ ਹੁੰਦਾ, ਕਿਹਨੂੰ ਕਿਹਨੂੰ ਜਿਉਂਦਾ ਕਰੋਗੇ, ਕਿਸੇ ਤਕੜੇ ਆਦਮੀ ਦਾ, ਕਿਸੇ ਹਾਕਮ ਦਾ ਭਰਾ ਭਤੀਜਾ ਪੁੱਤਰ ਚੜ੍ਹਾਈ ਕਰ ਗਿਆ ਤੇ ਫਿਰ ਤੁਹਾਡੇ ਅੱਗੇ ਲਿਆ ਕੇ ਰੱਖਣਗੇ, ਕਹਿਣਗੇ ਜੇ ਆਪਣਾ ਮਿੱਤਰ ਜਿਉਂਦਾ ਕਰ ਸਕਦੇ ਇਹਨੂੰ ਵੀ ਕਰੋ, ਫਿਰ ਕੀ ਕਰੋਗੇ। ਫਿਰ ਬਾਬਾ ਟਲ ਰਾਏ ਜੀ ਨੇ ਆਖਿਆ ਜੀ ਫਿਰ ਕੀ ਹੁਕਮ, ਮਹਾਰਾਜ ਨੇ ਆਖਿਆ ਫਿਰ ਜਾਓ ਸੰਸਾਰ ਤੋਂ, ਹੁਣ ਇਹ ਜਿਹੜਾ ਕਾਰਜ ਕੀਤਾ ਇਹ ਤੋਂ ਬਾਅਦ ਇੱਥੇ ਰਹਿਣਾ ਬਣਦਾ ਨਹੀਂ। ਤੇ ਬਾਬਾ ਟਲ ਰਾਏ ਜੀ ਸਿਰਫ 9 ਸਾਲ ਦੀ ਉਮਰ ਸੇ ਉਹਨਾਂ ਨੇ ਆਪਣਾ ਸਰੀਰ ਛੱਡ ਦਿੱਤਾ ਮਹਾਰਾਜ ਦੇ ਕਹਿਣ ਤੇ। ਭਾਵ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਸਮਰੱਥ ਹੈ ਜਿਉਂਦਾ ਕਰਨ ਲਈ, ਮੌਤ ਪਰਮਾਤਮਾ ਦੇ ਹੁਕਮ 'ਚ ਹੈ, ਜੀਵਨ ਵੀ ਪਰਮਾਤਮਾ ਦੇ ਹੁਕਮ 'ਚ ਹੈ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ, ਕਹਿੰਦੇ ਪਰਮਾਤਮਾ ਤੋਂ ਬਿਨਾਂ ਕੋਈ ਮਾਰ ਨਹੀਂ ਸਕਦਾ, ਕੋਈ ਜਿਉਂਦਾ ਨਹੀਂ ਕਰ ਸਕਦਾ। ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ, ਕਹਿੰਦੇ ਮਨਾ ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਤੂੰ ਫਿਰ, ਉਹਦੀ ਮਰਜ਼ੀ ਤੋਂ ਬਿਨਾਂ ਨਾ ਜੀਵਣਾ ਨਾ ਉਹਦੀ ਮਰਜ਼ੀ ਤੋਂ ਬਿਨਾਂ ਮੌਤ ਹੀ। ਬਹੁਤ ਵਾਰ ਆਪਾਂ ਕੁਝ ਐਸੇ ਚਾਂਸ ਦੇਖਦੇ ਜਿੱਥੇ ਬਹੁਤ ਖਤਰਨਾਕ ਸਥਿਤੀ ਵਿੱਚੋਂ ਹੱਥ ਦੇ ਕੇ ਪਰਮਾਤਮਾ ਕਈ ਵਾਰ ਕੁਝ ਲੋਕਾਂ ਨੂੰ ਰੱਖ ਲੈਂਦਾ, ਬਹੁਤ ਖਤਰਨਾਕ ਹੁੰਦੀ ਉਹ ਜਗ੍ਹਾ। ਬੁੱਧ ਹੈਰਾਨ ਹੋ ਜਾਂਦੀ ਵੀ ਇੱਥੋਂ ਕਿਵੇਂ ਬਚ ਗਿਆ ਭਾਈ, ਕੋਈ ਬਚਣ ਦਾ ਚਾਂਸ ਨਹੀਂ ਸੀ। ਪਰ ਜਦੋਂ ਤੱਕ ਪਰਮਾਤਮਾ ਦੀ ਮਰਜ਼ੀ ਨਹੀਂ ਉਦੋਂ ਤੱਕ ਪ੍ਰਾਣਾਂ ਦਾ ਵਿਯੋਗ ਨਹੀਂ ਹੋਣਾ। ਪਰਮਾਤਮਾ ਦੀ ਮਰਜ਼ੀ ਹੋਵੇਗੀ ਤੇ ਸਰੀਰ ਪ੍ਰਾਣ ਨਾਲੋਂ ਵੱਖ ਹੋਣਗੇ, ਉਵੇਂ ਨਹੀਂ ਹੋ ਸਕਦੇ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ। ਚੌਥੇ ਪਾਤਸ਼ਾਹ ਕਹਿੰਦੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਵਾਸਤੇ ਉਸ ਸਮਰੱਥ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਰਹਿਣਾ ਚਾਹੀਦਾ, ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ। ਬੰਦਾ ਉੱਠਦਾ ਬੈਠਦਾ ਤੁਰਿਆ ਫਿਰਦਾ, ਉਠਤ ਬੈਠਤ ਸੋਭਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ, ਮਹਾਰਾਜ ਦੇ ਬਚਨ ਕਹਿੰਦੇ ਮਾਰਗ ਤੇ ਚੱਲਦਿਆਂ ਉੱਠਦਿਆਂ ਬਹਿੰਦਿਆਂ ਪਰਮਾਤਮਾ ਨੂੰ ਚੇਤੇ ਕਰੋ ਹਰ ਵੇਲੇ ਭਾਈ, ਕਿਉਂਕਿ ਉਹ ਸਮਰੱਥ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ, ਜਨ ਨਾਨਕ ਗੁਰਮੁਖ ਹਰ ਲਹੀਏ। ਕਹਿੰਦੇ ਗੁਰਮੁਖੋ, ਗੁਰੂ ਦਾ ਪੱਲਾ ਫੜ ਕੇ ਇਸ ਗੱਲ ਦਾ ਲਾਹਾ ਲੈ ਲੈਣਾ ਚਾਹੀਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਨਾਮ ਜਪ ਕੇ, ਕਿਉਂਕਿ ਉਹਦੀ ਮਰਜ਼ੀ ਤੋਂ ਬਿਨਾਂ ਸੰਸਾਰ 'ਤੇ ਆਉਣਾ ਜਾਣਾ ਹੋ ਨਹੀਂ ਸਕਦਾ। ਸਵਾਸਾਂ ਦੀ ਇੱਕ ਗਿਣਤੀ ਹੈ ਜਿਹੜੀ ਪਰਮਾਤਮਾ ਨੇ ਦਿੱਤੀ ਹਰ ਇੱਕ ਨੂੰ। ਨਣ ਘਾਲੇ ਸਭ ਦਿਵਸ ਸਵਾਸ ਨਹਿ ਵੜਨ ਕੱਟਣ ਤਿਲ ਸਾਰ, ਮਹਾਰਾਜ ਦੇ ਬਚਨ ਕਹਿੰਦੇ ਇਹ ਸਭ ਸਵਾਸ ਜਿਹੜੇ ਦਿੱਤੇ ਇੱਕ ਗਿਣਤੀ ਦੇ ਦਿੱਤੇ ਨੇ ਗੁਰਮੁਖੋ, ਇਹ ਨਹੀਂ ਵੱਧ ਘੱਟ ਸਕਦੇ, ਇਹ ਉਨੇ ਹੀ ਆਉਣੇ ਜਿੰਨੇ ਪਰਮਾਤਮਾ ਨੇ ਦੇ ਦਿੱਤੇ ਨੇ ਆਪਾਂ ਨੂੰ। ਇਹਨਾਂ ਦੀ ਇੱਕ ਲਿਮਿਟ ਹੈ, ਇੱਕ ਗਿਣਤੀ ਹੈ, ਵਧਣੇ ਨਹੀਂ ਘਟਣੇ ਨਹੀਂ। ਇਹ ਮਨ ਲੇਖਿਆ ਚੱਲ ਹੈ, ਲੇਖਿਆ ਬੈਸਾ, ਲੇਖਿਆ ਲੈਂਦਾ ਸਾਹ, ਲੇਖੇ ਵਿੱਚ ਆ ਕਿੰਨਾ ਚੱਲਣਾ, ਕਿੱਥੇ ਉੱਠਣਾ ਬੈਠਣਾ, ਕਿੰਨੇ ਸਾਹ ਲੈਣੇ ਨੇ, ਇਹ ਸਭ ਲੇਖੇ ਚ। ਜਦੋਂ ਗਿਣਤੀ ਪੂਰੀ ਹੋ ਜਾਂਦੀ, ਵਾਪਸ ਸਰੀਰ ਦੀ ਸਾਧਸੰਗ ਦੀ ਜਿਹੜੀ ਅਵਧੀ ਉਹ ਖਤਮ ਹੈ। ਇਸ ਲਈ ਕਹਿੰਦੇ ਤੂੰ ਨਿਸ਼ਚਿੰਤ ਹੋ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ, ਜਾਂ ਨਾਨਕ ਗੁਰਮੁਖ ਹਰ ਲਹੀਏ। ਇਹ ਲਾਹਾ ਲਓ ਕਹਿੰਦੇ ਭਾਈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਪਰਮਾਤਮਾ ਦਾ ਨਾਮ ਜਪ ਕੇ ਸੁੱਧ। ਫਿਰ ਇਹਦੇ ਮਗਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਲਿਖਿਆ ਜੀ ਸੁੱਧ, ਕਿਉਂਕਿ ਇੱਥੇ ਵਡਹੰਸ ਰਾਗ ਪੂਰਾ ਹੋ ਗਿਆ, ਵਡਹੰਸ ਕੀ ਵਾਰ ਚੱਲ ਰਹੀ ਸੀ ਤੇ ਇਹ ਰਾਗ ਪੂਰਾ ਹੋ ਕੇ ਮਹਾਰਾਜ ਨੇ ਪਿੱਛੇ ਲਿਖ ਦਿੱਤਾ ਸੁੱਧ। ਇਹਦਾ ਮਤਲਬ ਇਹ ਹੈ ਵੀ ਇਹ ਸਾਰੀ ਬਾਣੀ ਪਹਿਲਾਂ ਹੀ ਸੁੱਧ ਹੈ, ਇਹਨੂੰ ਕੋਈ ਸੋਧਣ ਦਾ ਯਤਨ ਨਾ ਕਰੇ। ਇਹ ਨਾ ਕਿਸੇ ਨੂੰ ਭੁਲੇਖਾ ਲੱਗ ਜਾਵੇ ਵੀ ਇਹਦੇ 'ਚ ਕੋਈ ਊਣਤਾਈ ਗਲਤੀ ਲਾਗ ਮਾਤਰ ਦੀ ਰਹਿ ਗਈ ਤੇ ਮੈਂ ਠੀਕ ਕਰਾਂ। ਮਹਾਰਾਜ ਕਹਿੰਦੇ ਨਹੀਂ, ਇਹ ਸਾਰਾ ਕੁਝ ਸ਼ੁੱਧ ਹੈ ਭਾਈ, ਇਹ ਪਹਿਲਾਂ ਹੀ ਠੀਕ ਹੈ, ਇਸ ਕਰਕੇ ਇਸ ਨੂੰ ਕੋਈ ਸੋਧਣ ਦਾ ਯਤਨ ਨਾ ਕਰੇ, ਕੋਈ ਕਲਮ ਨਾ ਚੁੱਕੇ। ਇੱਥੇ ਵਡਹੰਸ ਰਾਗ ਦੀ ਸਾਧਸੰਗ ਦੀ ਸੰਪੂਰਨਤਾ ਤੇ ਹੁਣ ਰਾਗ ਸੋਠ ਸ਼ੁਰੂ ਹੁੰਦਾ। ਅੱਜ ਸੋਠ ਰਾਗ ਦੀ ਆਪਾਂ ਪ੍ਰਾਰੰਭਤਾ ਕਰਨੀ ਹੈ, ਕਿਉਂਕਿ ਇੱਥੇ ਵਡਹੰਸ ਰਾਗ ਸੰਪੂਰਨ ਹੋ ਚੁੱਕਾ। ਸੋਠ ਰਾਗ ਦੇ ਸ਼ਬਦ ਉਚਾਰਨ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਲ ਕੀਤਾ, ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭੰ ਗੁਰ ਪ੍ਰਸਾਦ। ਹਰੇਕ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਮਹਾਰਾਜ ਇਹ ਪੂਰਾ ਮੰਗਲ ਕਰਦੇ। ਕਿਤੇ ਕਿਤੇ ਬਿਨਾਂ ਰਾਗ ਤੋਂ ਵੀ ਕੀਤਾ, ਜਿਵੇਂ ਬਾਰਾਂਵਾਂ ਜਾਂ ਕੁਝ ਹੋਰ ਬਾਣੀਆਂ ਤੋਂ ਪਹਿਲਾਂ ਇਹ ਕੀਤਾ ਮਹਾਰਾਜ ਜੀ ਨੇ। ਇੱਥੇ ਰਾਗ ਦੀ ਪ੍ਰਾਰੰਭਤਾ ਸੋਠ ਰਾਗ ਦੀ, ਇਸ ਲਈ ਪਹਿਲਾਂ ਮੰਗਲ ਹੈ। ਇੱਕ ਓਅੰਕਾਰ ਸਤਨਾਮ, ਉਹ ਅਦਵੈ ਸਰੂਪ ਪਰਮਾਤਮਾ ਜਿਸਦਾ ਨਾਮ ਸਦੀਵੀ ਹੈ, ਸਦਾ ਰਹਿਣਾ ਜਿਸਦਾ ਨਾਮ, ਸੰਸਾਰ ਰਹੇ ਜਾਂ ਨਾ ਰਹੇ ਪਰਮਾਤਮਾ ਦਾ ਨਾਮ ਰਹਿਣਾ ਹੀ ਹੁੰਦਾ, ਪਰਮਾਤਮਾ ਦਾ ਨਾਮ ਨਾਸ ਨਹੀਂ ਹੁੰਦਾ। ਹਾਂ, ਕੁਝ ਨਾਮ ਐਸੇ ਹੁੰਦੇ ਪਰਮਾਤਮਾ ਦੇ ਵੀ ਜਿਹੜੇ ਕਿਰਤਮ ਨਾਮ ਨੇ, ਉਹ ਨਹੀਂ ਸਦਾ ਰਹਿਣੇ ਹੁੰਦੇ, ਉਹ ਕਿਸੇ ਕਿਰਤ ਕਰਕੇ ਬਣੇ ਨੇ, ਕਿਰਤ ਖਤਮ ਹੋ ਗਈ ਤੇ ਨਾਮ ਵੀ ਖਤਮ ਹੋ ਜਾਏਗਾ, ਭਾਵੇਂ ਪਰਮਾਤਮਾ ਦੇ ਹੀ ਹੈ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾਪੂਰਬਲਾ। ਕਹਿੰਦੇ ਕੁਝ ਕਿਰਤਮ ਨਾਮ ਨੇ ਜਿਹੜੀ ਜਿਹਬਾ ਜਪਦੀ ਹੈ, ਇੱਕ ਉਹ ਪੂਰਬਲਾ ਉਹਦਾ ਨਾਮ ਹੈ ਅਵਨਾਸੀ ਜਿਹੜਾ ਸਦਾ ਵਾਸਤੇ ਹੈ। ਹੁਣ ਕਿਰਤਮ ਨਾਮ ਕੀ ਹੈ? ਮੰਨ ਲਓ ਆਪਾਂ ਪਰਮਾਤਮਾ ਨੂੰ ਕਹਿੰਦੇ ਪਤਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਦੀਨ ਦਿਆਲ, ਦੀਨਾ ਬੰਧੂ, ਇਹ ਸਾਰੇ ਉਹਦੇ ਕਿਰਤਮ ਨਾਮ ਨੇ। ਮਤਲਬ ਕਿਸੇ ਕਿਰਤ ਨਾਲ ਜੁੜੇ ਹੈ। ਜੇ ਦੀਨਾ ਬੰਧੂ ਆਖਿਆ, ਇਹਦਾ ਅਰਥ ਹੈ ਦੀਨਾ ਦਾ ਸੰਬੰਧੀ। ਦੀਨਾ ਦਾ ਸੰਬੰਧੀ ਮਤਲਬ ਜੇ ਕੋਈ ਦੀਨ ਹੋ ਕੇ ਆਇਆ ਤਾਂ ਦੀਨ ਤੇ, ਦੀਨ ਦਿਆਲ, ਦੀਨਾ ਤੇ ਦਇਆ ਕਰਨ ਵਾਲਾ, ਇਹ ਕਿਰਤਮ ਨਾਮ ਹੈ। ਮਤਲਬ ਕੋਈ ਦੀਨ ਹੈ, ਉਹ ਕਿਸੇ ਦੀਨ ਤੇ ਦਇਆ ਕਰਨ ਦੀ ਸਮਰੱਥਾ ਰੱਖਦਾ। ਪਰ ਮੰਨ ਲਓ ਦੁਨੀਆਂ ਤੇ ਕੋਈ ਦੀਨ ਹੀ ਨਹੀਂ ਹੈਗਾ, ਕੋਈ ਦੀਨ ਨਹੀਂ ਹੈ ਦੁਨੀਆਂ ਤੇ ਫਿਰ ਦੀਨ ਦਿਆਲ ਨਾਮ ਕਦੇ ਨਹੀਂ ਚੱਲੇਗਾ। ਇਹ ਉਸ ਸੁਭਾਅ ਕਰਕੇ, ਕਿਰਤ ਕਰਕੇ ਪਿਆ। ਪਤਤ ਪਾਵਨ ਦਾ ਅਰਥ ਹੁੰਦਾ ਪਵਿੱਤਰਾਂ ਨੂੰ ਪਵਿੱਤਰ ਕਰ ਦੇਣ ਵਾਲਾ। ਕੋਈ ਅਪਵਿੱਤਰ ਹੈ, ਕੋਈ ਪਾਪੀ ਹੈ, ਕੋਈ ਉਹ ਫਿਰ ਮਹਾਰਾਜ ਦੇ ਦਰ ਤੇ ਆਣ ਕੇ ਪੱਲਾ ਫੜਦਾ, ਫਿਰ ਮਹਾਰਾਜ ਉਸ ਅਪਵਿੱਤਰ ਨੂੰ ਵੀ ਪਵਿੱਤਰ ਕਰ ਦਿੰਦੇ, ਇਸ ਕਰਕੇ ਉਹਦਾ ਨਾਮ ਹੈ ਪਤਤ ਪਾਵਨ। ਪਰ ਮੰਨ ਲਓ ਜੇ ਦੁਨੀਆਂ ਤੇ ਕੋਈ ਪਾਪੀ ਨਾ ਹੋਵੇ ਫਿਰ ਇਹ ਨਾਮ ਪਤਤ ਪਾਵਨ ਨਹੀਂ ਚੱਲਣਾ। ਭਗਤ ਰਵਿਦਾਸ ਜੀ ਨੇ ਆਖਿਆ ਨਾ, ਜੋ ਪੈ ਹਮਨਾ ਪਾਪ ਕਰੰਤਾ ਅਹਿ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਭਗਤ ਰਵਿਦਾਸ ਜੀ ਕਹਿੰਦੇ ਜੇ ਅਸੀਂ ਪਾਪ ਨਾ ਕਰੀਏ, ਪਰਮਾਤਮਾ ਜੇ ਬੰਦਾ ਪਾਪ ਨਾ ਕਰੇ, ਤੂੰ ਪਾਪ ਮਾਫ ਨਾ ਕਰੇ, ਤੈਨੂੰ ਪਤਤ ਪਾਵਨ ਕਿਹਨੇ ਕਹਿਣਾ? ਕਿਸੇ ਨੇ ਵੀ ਨਹੀਂ। ਭਗਤ ਰਵਿਦਾਸ ਜੀ ਕਹਿੰਦੇ ਅਸੀਂ ਪਾਪ ਕਰਦੇ ਹਾਂ, ਫਿਰ ਤੇਰੇ ਤੋਂ ਮਾਫ਼ੀ ਮੰਗਦੇ ਹਾਂ, ਤੂੰ ਸਾਡੇ ਪਾਪ ਮਾਫ਼ ਕਰ ਦੇਣਾ, ਇਸ ਕਰਕੇ ਤੈਨੂੰ ਪਤਤ ਪਾਵਨ ਕਹਿੰਦੇ। ਜੋ ਪੈ ਹਮ ਨਾ ਪਾਪ ਕਰੰਤਾ, ਜੇ ਅਸੀਂ ਪਾਪ ਨਾ ਕਰਦੇ, ਪਤਤ ਪਾਵਨ ਨਾਮ ਕੈਸੇ ਹੁੰਦਾ? ਤੇਰਾ ਪਤਤ ਪਾਵਨ ਨਾਮ ਕਿਵੇਂ ਬਣਨਾ ਸੀ? ਬਣਨਾ ਨਹੀਂ ਸੀ। ਇਹਦਾ ਅਰਥ ਹੈ ਵੀ ਜੇ ਕੋਈ ਪਤਤ ਹੈ ਤੇ ਉਹ ਪਤਤ ਪਾਵਨ ਨਾਮ ਚੱਲਣਾ। ਜੇ ਦੁਨੀਆਂ ਤੇ ਕੋਈ ਪਾਪੀ ਨਾ ਹੋਵੇ, ਕੋਈ ਪਤਤ ਨਾ ਹੋਵੇ, ਤੇ ਪਤਤ ਪਾਵਨ ਨਾਮ ਮੁੱਕ ਜਾਏਗਾ, ਖਤਮ ਹੋ ਜਾਏਗਾ। ਕਿਉਂ? ਕਿਉਂਕਿ ਇਹ ਕਿਸੇ ਕਾਰਨ ਕਰਕੇ ਬਣਿਆ, ਇਹ ਸਦਾ ਚੱਲਣ ਵਾਲਾ ਨਹੀਂ। ਗੋਪਾਲ, ਗੋਬਿੰਦ, ਨਾਰਾਇਣ, ਇਹ ਸਾਰੇ ਨਾਮ ਕਿਰਤਮ ਨੇ। ਗੋਪਾਲ ਦਾ ਅਰਥ ਹੈ ਗੋ ਪ੍ਰਿਥਵੀ, ਤੇ ਪਾਲ ਪਾਲਣਾ ਕਰਨ ਵਾਲਾ, ਉਹ ਪ੍ਰਿਥਵੀ ਦੇ ਜੀਵਾਂ ਦੀ ਪਾਲਣਾ ਕਰਦਾ। ਪਰ ਮੰਨ ਲਓ ਕੱਲ ਨੂੰ ਪ੍ਰਿਥਵੀ ਖਤਮ ਕਰ ਦਿੰਦਾ, ਉਹ ਧਰਤੀ ਆਪਣੇ ਵਿੱਚ ਸਮੋ ਲੈਂਦਾ, ਲੈ ਕਰ ਦਿੰਦਾ, ਫਿਰ ਗੋਪਾਲ ਕਿਸੇ ਨੇ ਨਹੀਂ ਕਹਿਣਾ। ਇਹ ਉਨੀ ਦੇਰ ਹੈ ਜਿੰਨੀ ਦੇਰ ਗੋ ਹੈ ਤੇ ਪਾਲ ਹੈ। ਇਸ ਲਈ ਕਹਿੰਦੇ ਨੇ ਕੁਝ ਕਿਰਤਮ ਨਾਮ ਨੇ, ਪਰ ਇੱਕ ਪੱਕਾ ਨਾਮ ਹੁੰਦਾ ਸਦੀਵੀ ਉਬਨਾਸੀ, ਜਿਹੜਾ ਸਦਾ ਰਹਿਣਾ, ਭਾਵੇਂ ਧਰਤੀ ਰਹੇ ਨਾ ਰਹੇ, ਜੀਵ ਰਹਿਣ ਨਾ ਰਹਿਣ, ਕੋਈ ਪਾਪੀ, ਕੋਈ ਪੁੰਨੀ, ਕੋਈ ਪਤਤ, ਕੋਈ ਹੋਵੇ ਜਾਂ ਨਾ ਹੋਵੇ, ਕੋਈ ਦੀਨ ਹੈ ਭਾਵੇਂ ਨਹੀਂ ਹੈ, ਪਰ ਇੱਕ ਨਾਮ ਉਹਦਾ ਸਦਾ ਹੀ ਰਹਿਣਾ, ਉਹਨੂੰ ਕਹਿੰਦੇ ਸਤਨਾਮ। ਕਿਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ, ਇਹ ਕਹਿੰਦੇ ਤੇਰਾ ਪੂਰਬਲਾ ਨਾਮ ਹੈ, ਇਹ ਨਹੀਂ ਖਤਮ ਹੋਣਾ। ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਫਿਰ ਸਤਸੰਗ ਜੀ, ਕਰਤਾ ਸਾਰੀ ਸ੍ਰਿਸ਼ਟੀ ਦਾ, ਪੰਜਾਂ ਤੱਤਾਂ ਦਾ, ਇਸ ਪ੍ਰਕਿਰਤੀ ਦਾ, ਸੂਰਜ ਦਾ, ਚੰਦਰਮਾ ਦਾ, ਧਰਤੀ ਦਾ, ਸਮੁੰਦਰ ਦਾ, ਉਹ ਕਰਤਾ ਹੈ। ਪੁਰਖ ਦਾ ਮਤਲਬ ਪੁਰਸ਼ ਸਰੂਪ ਹੈ, ਪੁਰਖ ਦਾ ਮਤਲਬ ਨਰਕਾਂ ਤੋਂ ਰੱਖਣ ਲਈ ਸਮਰੱਥ, ਨਿਰਭਉ, ਨਿਰਵੈਰ, ਫਿਰ ਉਹ ਨਿਰਭਉ ਹੈ, ਉਹਨੂੰ ਭੈ ਨਹੀਂ ਕਿਸੇ ਦਾ, ਬਾਕੀ ਸਭ ਸਾਰੀ ਸ੍ਰਿਸ਼ਟੀ ਭੈ ਚ ਹੈ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ, ਸਭ ਕੁਝ ਭੈ ਚ ਹੈ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੂੰ ਕੋਈ ਭਉ ਨਹੀਂ ਔਰ ਕਿਸੇ ਦਾ ਕੁੰਡਾ ਨਹੀਂ ਉਹਦੇ ਤੇ ਹੈਗਾ, ਉਹਦੇ ਤੇ ਕੋਈ ਸੰਸਰ ਨਹੀਂ, ਕੋਈ ਨਿਯਮ ਨਹੀਂ। ਪਰਮਾਤਮਾ ਨੂੰ ਕਿਸੇ ਦੇ ਹੁਕਮ ਚ ਨਹੀਂ ਰਹਿਣਾ ਪੈਂਦਾ, ਬਾਕੀ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ, ਇਸ ਲਈ ਉਹਨੂੰ ਨਿਰਭਉ ਕਹਿੰਦੇ। ਨਿਰਵੈਰ, ਫਿਰ ਉਹਦਾ ਸੁਭਾਅ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਜੀ, ਜਿਵੇਂ ਗੁਰੂ ਸਾਹਿਬ ਕਿਸੇ ਨਾਲ ਵੈਰ ਨਹੀਂ ਰੱਖਦੇ, ਪਰਮਾਤਮਾ ਵਾਲਾ ਹੀ ਸੁਭਾਅ ਨਾ ਗੁਰੂ ਦਾ। ਅਕਾਲ ਮੂਰਤ, ਉਹ ਐਸਾ ਸਰੂਪ ਹੈ ਜਿਹਨੂੰ ਮੌਤ ਨਹੀਂ ਆਉਂਦੀ, ਸਮਾਂ ਨਹੀਂ ਮਾਰ ਸਕਦਾ, ਮੌਤ ਨਹੀਂ ਮਾਰ ਸਕਦੀ। ਕਾਲ ਸਭ ਨੂੰ ਖਤਮ ਕਰਦਾ, ਪਰ ਇਹ ਪਰਮਾਤਮਾ ਦਾ ਸਰੂਪ, ਉਹਦੀ ਮੂਰਤ ਐਸੀ ਜਿਹਨੂੰ ਅਕਾਲ ਮੂਰਤ ਕਹਿੰਦੇ, ਉਹਨੂੰ ਕਾਲ, ਉਹਨੂੰ ਸਮਾਂ, ਉਹਨੂੰ ਮੌਤ ਖਤਮ ਨਹੀਂ ਕਰ ਸਕਦੀ। ਅਜੂਨੀ, ਉਹ ਜੂਨਾਂ 'ਚ ਨਹੀਂ ਆਉਂਦਾ, ਸਭ ਜੂਨਾਂ ਉਹਦੇ ਤੋਂ ਪੈਦਾ ਹੁੰਦੀਆਂ ਨੇ, ਉਹ ਆਪ ਜੂਨ 'ਚ ਨਹੀਂ ਆਉਂਦਾ। ਸਹਿਭੰਗ, ਕਿਵੇਂ ਆ ਜੀ, ਉਹ ਸੁੱਤੇ ਪ੍ਰਕਾਸ਼, ਕਿਸੇ ਦਾ ਪੈਦਾ ਕੀਤਾ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ, ਉਹ ਆਪਣੇ ਆਪ ਤੋਂ ਆਪ ਹੈ। ਗੁਰਪ੍ਰਸਾਦ ਮਿਲਦਾ ਕਿਵੇਂ ਜੀ? ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਮਿਲਦਾ। ਇਹ ਪਹਿਲਾਂ ਮੰਗਲ ਕੀਤਾ, ਸੋਠ ਰਾਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ। ਫਿਰ ਅੱਗੇ ਸੋਠ ਰਾਗ ਸ਼ੁਰੂ ਹੁੰਦਾ, ਸੋਠ ਮਹੱਲਾ ਪਹਿਲਾ, ਘਰ ਪਹਿਲਾ ਚੌਪ ਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ ਸੋਠ ਰਾਗ ਵਿੱਚ, ਕਿਉਂਕਿ ਹਰੇਕ ਰਾਗ ਦੀ ਇਹ ਮਰਿਆਦਾ। ਸਭ ਤੋਂ ਪਹਿਲਾਂ ਉਸ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਆਉਣਗੇ, ਉਦੋਂ ਬਾਅਦ ਤੀਸਰੇ ਪਾਤਸ਼ਾਹ ਜੀ ਦੇ, ਫਿਰ ਚੌਥੇ ਪਾਤਸ਼ਾਹ ਜੀ ਦੇ, ਫਿਰ ਪੰਜਵੇਂ ਪਾਤਸ਼ਾਹ ਜੀ ਦੇ, ਫਿਰ ਨਵੇਂ ਪਾਤਸ਼ਾਹ ਜੀ ਦੇ, ਫਿਰ ਭਗਤ ਬਾਣੀ, ਇਹ ਤਰਤੀਬ ਹੈ। ਹੁਣ ਸੋਠ ਰਾਗ ਮਹਾਰਾਜ ਨੇ ਆਰੰਭ ਕੀਤਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਸਭ ਤੋਂ ਪਹਿਲਾਂ ਆਇਆ, ਸੋਠ ਮਹੱਲਾ ਪਹਿਲਾ, ਘਰ ਪਹਿਲਾ, ਸੁਰਤਾਲ ਦੇ ਪਹਿਲੇ ਘਰ 'ਚ ਮਹਾਰਾਜ ਜੀ ਨੇ ਉਚਾਰਿਆ ਇਹ। ਚੌਪ ਦੇ ਚਾਰ ਪੌੜੀਆਂ ਨੇ ਇਸ ਸ਼ਬਦ ਦੀਆਂ। ਅੱਗੋਂ ਫਿਰ ਮਹਾਰਾਜ ਜੀ ਨੇ ਸ਼ਬਦ ਸ਼ੁਰੂ ਕੀਤਾ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਕਹਿੰਦੇ ਹਰੇਕ ਦੇ ਮੱਥੇ ਤੇ ਮੌਤ ਦਾ ਲੇਖ ਲਿਖ ਕੇ ਪ੍ਰਮਾਤਮਾ ਨੇ ਭੇਜਿਆ। ਕੋਈ ਵੀ ਅੱਜ ਤੱਕ ਐਸਾ ਸਰੀਰ ਨਹੀਂ ਦਿਸਿਆ ਜਦੋਂ ਤੋਂ ਸੰਸਾਰ ਬਣਿਆ ਜਿਹੜਾ ਸਦਾ ਆਪਣੇ ਸਰੀਰ ਨੂੰ ਰੱਖ ਸਕਿਆ ਹੋਵੇ। ਮੌਤ ਹਰੇਕ ਨੂੰ ਆਉਣੀ ਹੈ। ਵੱਡੇ ਵੱਡੇ ਜਿਹੜੇ ਲੋਕ ਸਨ ਜਿਨ੍ਹਾਂ ਨੇ ਯਤਨ ਕੀਤੇ ਵੀ ਮੌਤ ਸਾਨੂੰ ਆਵੇ ਨਾ, ਰਾਵਣ ਵਰਗਿਆਂ ਨੇ, ਹਰਨਾਕਸ਼ ਵਰਗਿਆਂ ਨੇ, ਪਰ ਪਰਮਾਤਮਾ ਦਾ ਨਿਯਮ ਨਹੀਂ ਤੋੜ ਸਕੇ। ਆਈ ਉਹਨਾਂ ਨੂੰ ਵੀ, ਰਾਮ ਗਏ, ਰਾਵਣ ਗਏ, ਜਾ ਕੋ ਬਹੁਤ ਪਰਿਵਾਰ ਮਹਾਰਾਜ ਕਹਿੰਦੇ। ਵੱਡੇ ਵੱਡੇ ਪਰਿਵਾਰਾਂ ਵਾਲੇ 1 ਲੱਖ ਪੂਤ, 1.25 ਲੱਖ ਨਾਤੀ ਤੇ ਰਾਵਣ ਕਰਦੀ ਹਨ। ਕਹਿੰਦੇ ਫਿਰ ਕਿਹੜਾ ਉਹਨੂੰ, ਫਿਰ ਨਹੀਂ ਆਈ ਉਹਨੂੰ ਮੌਤ, ਰਾਵਣ ਨੂੰ ਵੀ ਆਈ। ਇਸ ਲਈ ਸਭਨਾ ਮਰਨਾ ਆਇਆ। ਕਹਿੰਦੇ ਮਰਨਾ ਤਾਂ ਇਹ ਸਾਰਿਆਂ ਤੇ ਆਉਣਾ ਹੀ ਆਉਣਾ। ਵਿਛੋੜਾ ਸਭਨਾ, ਪਦਾਰਥਾਂ ਦਾ, ਪਰਿਵਾਰ ਦਾ, ਸਰੀਰਾਂ ਦਾ ਵਿਛੋੜਾ ਸਭ ਨੂੰ ਪੈਣਾ ਹੁੰਦਾ ਇੱਕ ਦਿਨ। ਪੁੱਛੋ ਜਾਏ ਸਿਆਣੇ ਆਗਿਆ ਮਿਲਣ ਕੇ ਨਾ। ਕਹਿੰਦੇ ਹਾਂ ਇਹ ਪੁੱਛੋ ਸਿਆਣਿਆਂ ਨੂੰ, ਗਿਆਨਵਾਨਾਂ ਨੂੰ, ਭਾਈ ਅੱਗੇ ਜਾ ਕੇ ਫਿਰ ਮੇਲ ਹੋ ਜਾਏਗਾ, ਅੱਗੇ ਮੇਲ ਹੋ ਜਾਏਗਾ ਜਾ ਕੇ, ਵੀ ਜਿਹੜੇ ਪਦਾਰਥਾਂ ਦਾ, ਜਿਹੜੇ ਜੀਵਾਂ ਦਾ, ਪਰਿਵਾਰ ਦਾ, ਜਾਂ ਜਿਸ ਚੀਜ਼ ਦਾ ਵੀ ਵਿਛੋੜਾ ਇੱਥੇ ਪਿਆ, ਅੱਗੇ ਜਾ ਕੇ ਮੇਲ ਹੋ ਜਾਏਗਾ, ਇਹ ਪਦਾਰਥ, ਇਹ ਜੀ ਆਪਾਂ ਨੂੰ ਅੱਗੇ ਮਿਲ ਜਾਣਗੇ। ਪੁੱਛੋ ਜਾਏ ਸਿਆਣਿਆਂ ਆਗਿਆ ਮਿਲਣ ਕੇ ਨਾ, ਜਿਨ ਮੇਰਾ ਸਾਹਿਬ ਵਿਸੜੈ ਵੱਡੜੀ ਵੇਦਨ ਤੇ ਨਾ। ਕਹਿੰਦੇ ਨਹੀਂ ਗੁਰਮੁਖੋ, ਇਹ ਅੱਗੇ ਜਾ ਕੇ ਮਿਲਾਪ ਨਹੀਂ ਹੋਣਾ ਹੁੰਦਾ, ਨਾ ਅੱਗੇ ਜਾ ਕੇ ਹੀ ਹੋਣਾ ਤੇ ਨਾ ਵਾਪਸ ਆਣ ਕੇ ਪਿੱਛੇ ਹੀ ਹੁੰਦਾ। ਫਿਰ ਵਾਪਸ ਆਣ ਕੇ ਵੀ ਜਿਹੜੀ ਚੀਜ਼, ਜਿਹੜਾ ਪਦਾਰਥ, ਜੋ ਪਰਿਵਾਰ ਬੰਦਾ ਛੱਡ ਕੇ ਗਿਆ, ਮੁੜ ਕੇ ਆਣ ਕੇ ਵੀ ਨਹੀਂ ਉਹਨੂੰ ਮਿਲਣਾ ਹੁੰਦਾ। ਫਿਰ ਨਹੀਂ, ਜੇ ਵਾਪਸ ਆਣ ਕੇ ਫਿਰ ਉਹੀ ਆਪਾਂ ਨੂੰ ਅਵਸਥਾ ਪ੍ਰਾਪਤ ਹੋ ਜਾਣੀ ਹੋਵੇ ਤਾਂ ਮਹਾਰਾਜ ਕਹਿੰਦੇ ਨੇ ਕਿਸ ਖਾਜਿਆ ਕਿਸ ਧਰ ਜਾਈਏ, ਜੇ ਬਹੁਤ ਦੁਨੀਆਂ ਆਈ ਹੈ। ਕਹਿੰਦੇ ਜੇ ਮੁੜ ਕੇ ਆ ਜਾਣਾ ਹੋਵੇ ਫਿਰ ਕੁਝ ਖਰਚ ਜਾਵੇ, ਖਾ ਜਾਵੇ, ਕੁਝ ਰੱਖ ਲਵੇ ਬਚਾ ਕੇ, ਵੀ ਮੁੜ ਕੇ ਵਰਤ ਲਾਂਗੇ ਆਣ ਕੇ। ਕਿਸ ਖਾਜਿਆ ਕਿਸ ਧਰ ਜਾਈਏ ਜੇ ਬਹੁਤ ਦੁਨੀਆਂ ਆਈ ਹੈ। ਕਹਿੰਦੇ ਮੁੜ ਕੇ ਦੁਨੀਆਂ ਤੇ ਆ ਜਾਣਾ ਹੋਵੇ, ਕੁਝ ਬੰਦਾ ਖਾ ਜਾਵੇ, ਖਰਚ ਲਵੇ, ਕੁਝ ਰੱਖ ਲਵੇ ਬਚਾ ਕੇ, ਪਰ ਮੁੜ ਕੇ ਨਹੀਂ ਆਉਣਾ ਕਿਸੇ ਨੇ। ਔਰ ਜੋ ਇੱਥੇ ਛੱਡ ਗਿਆ ਇਹ ਅੱਗੇ ਜਾ ਕੇ ਵੀ ਨਹੀਂ ਮਿਲਣਾ। ਪੁੱਛੋ ਜਾਏ ਸਿਆਣੇ ਆਗਿਆ ਮਿਲਣ ਕੇ ਨਾ, ਜਿਨ ਮੇਰਾ ਸਾਹਿਬ ਵਿਸਰੈ। ਕਹਿੰਦੇ ਜਿਹਨਾਂ ਨੂੰ ਰੱਬ ਵਿਸਰ ਜਾਂਦਾ ਨਾ, ਉਹ ਸਾਹਿਬ ਮਾਲਕ, ਵੱਡੀ ਵੇਦਨ ਤੇ ਨਾ, ਵੇਦਨ ਹੁੰਦੀ ਪੀੜ। ਕਹਿੰਦੇ ਵੱਡੀ ਪੀੜਾ ਫਿਰ ਉਹਨਾਂ ਨੂੰ ਝੱਲਣੀ ਪੈਂਦੀ, ਕਈ ਲੰਮੇ ਸਮੇਂ, ਯੁੱਗਾਂ ਤੱਕ, ਜਿਹਨਾਂ ਨੂੰ ਰੱਬ ਵਿਸਰ ਜਾਂਦਾ। ਇਸ ਲਈ ਇਹ ਯਾਦ ਰੱਖੋ ਵੀ ਜੋ ਕੁਝ ਇੱਥੇ ਹੈ, ਪੱਕਾ ਪਤਾ ਸਭਨਾ ਮਰਨਾ ਆਇਆ, ਇਹ ਛੱਡ ਕੇ ਜਾਣਾ ਪੈਣਾ, ਅੱਗੇ ਜਾ ਕੇ ਮਿਲਣਾ ਵੀ ਨਹੀਂ ਔਰ ਪਿੱਛੇ ਆ ਕੇ ਵੀ ਨਹੀਂ ਆਪਾਂ ਫਿਰ ਮੁੜ ਕੇ ਇਹਨੂੰ ਮਿਲ ਸਕਦੇ। ਤੇ ਇਸ ਲਈ ਕਹਿੰਦੇ ਉਹਨੂੰ ਕਿਉਂ ਭੁਲਾ ਛੱਡਿਆ ਭਾਈ, ਫਿਰ ਜਿਹਨੇ ਉੱਥੇ ਵੀ ਨਾਲ ਰਹਿਣਾ ਸੀ, ਇੱਥੇ ਵੀ ਨਾਲ ਹੈ, ਉਹ ਕਿਉਂ ਵਿਸਰ ਗਿਆ? ਜਦ ਪਤਾ ਸੀ ਵੀ ਇਹ ਜੋ ਕੁਝ ਇੱਥੇ ਹੈ ਇਹਨੇ ਇੱਕ ਦਿਨ ਵਿਛੜਨਾ ਤੇ ਮੁੜ ਮਿਲਣਾ ਵੀ ਨਹੀਂ, ਤੇ ਜਿਹਨੇ ਸਦਾ ਮਿਲੇ ਰਹਿਣਾ ਫਿਰ ਉਹਨੂੰ ਕਿਉਂ ਵਿਸਾਰਿਆ? ਜਿਨ ਮੇਰਾ ਸਾਹਿਬ ਵਿਸਰਿਆ ਵੱਡੜੀ ਵੇਦਨ ਤਰ੍ਹਾਂ। ਕਹਿੰਦੇ ਜਿਹਨਾਂ ਨੂੰ ਰੱਬ ਵਿਸਰ ਗਿਆ ਉਹਨਾਂ ਨੂੰ ਫਿਰ ਪੀੜਾ ਹੈ ਸਦਾ ਦੀ। ਪੀ ਸਲਾਹ ਹੈ ਉਹ ਸਾਚਾ ਸੋਏ, ਕਹਿੰਦੇ ਉਸ ਸੱਚੇ ਦੀ ਸਿਫ ਸਲਾਹ ਮੁੜ ਮੁੜ ਕੇ ਕਰੋ। ਭੀ ਦਾ ਅਰਥ ਹੈ ਵਾਰ ਵਾਰ, ਮੁੜ ਮੁੜ ਕੇ ਉਸ ਪਰਮਾਤਮਾ ਦੀ ਸਿਫਤ ਮੁੜ ਮੁੜ ਕੇ ਕਰਨੀ ਚਾਹੀਦੀ। ਜਾ ਕੀ ਨਦਰ ਸਦਾ ਸੁੱਖ ਹੋਏ, ਕਹਿੰਦੇ ਜਿਸ ਦੀ ਮਿਹਰ ਦੀ ਨਜ਼ਰ ਨਾਲ ਸਦਾ ਦਾ ਸੁੱਖ ਮਿਲ ਜਾਂਦਾ, ਉਸ ਪਰਮਾਤਮਾ ਦੀ ਮੁੜ ਮੁੜ ਕੇ ਸਿਫਤ ਕਰਨੀ ਚਾਹੀਦੀ, ਉਹਦੇ ਗੁਣ ਮੁੜ ਮੁੜ ਕੇ ਗਾਉਣੇ ਚਾਹੀਦੇ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ, ਵੱਡਾ ਕਰ ਸਾਲਾਹਣ ਹੈਪੀ ਹੋਸੀ ਸੋਏ। ਕਹਿੰਦੇ ਉਸ ਪਰਮਾਤਮਾ ਨੂੰ, ਆਪਣੇ ਗੁਰੂ ਨੂੰ ਵੱਡਾ ਕਰਕੇ ਉਹਦੀ ਸਿਫਤ ਸਲਾਹ ਕਰਨੀ। ਕਿਉਂ? ਹੈਪੀ ਹੋਸੀ ਸੋਏ, ਉਹ ਪਹਿਲਾਂ ਵੀ ਸੀ, ਅੱਜ ਵੀ ਆ, ਤੇ ਉਹਨੇ ਅਗਾਂਹ ਵੀ ਸਦਾ ਹੀ ਰਹਿਣਾ। ਏਡਾ ਵੱਡਾ ਹੈ ਕਿ ਉਹਨੂੰ ਪਹਿਲਾਂ ਉਹਨੇ ਸਮਾਂ ਖਤਮ ਕਰ ਸਕਿਆ, ਹੁਣ ਵੀ ਹੈਗਾ, ਅਗਾਂਹ ਵੀ ਸਮੇਂ ਨੇ ਉਹਨੂੰ ਮਾਰ ਨਹੀਂ ਸਕਣਾ, ਇੰਨਾ ਵੱਡਾ। ਇਸ ਕਰਕੇ ਕਹਿੰਦੇ ਇਹਨੂੰ ਵੱਡਾ ਕਰਕੇ ਹੀ ਸਲਾਹਣਾ। ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ, ਉਸ ਪਰਮਾਤਮਾ ਦੀ, ਪਰਮਾਤਮਾ ਦੇ ਸਰੂਪ ਗੁਰੂ ਸਾਹਿਬ ਦੀ ਸਿਫਤ ਵੱਡੇ ਤੋਂ ਵੱਡਾ ਕਹਿ ਕੇ ਕਰਨੀ। ਸਭਨਾ ਦਾਤਾ ਏਕ ਤੂੰ, ਮਾਣ ਸੁਦਾਤ ਨਾ ਹੋਏ। ਕਹਿੰਦੇ ਸਾਰਿਆਂ ਦਾ ਦਾਤਾ ਤੂੰ ਹੈ ਅਕਾਲ ਪੁਰਖ ਵਾਹਿਗੁਰੂ, ਤੇਰੇ ਵਰਗੀ ਦਾਤ ਕਿਸੇ ਮਾਨਸ ਤੋਂ ਨਹੀਂ ਹੋ ਸਕਦੀ, ਮਨੁੱਖ ਕੋਲ ਹੈ ਨਹੀਂ ਤੇਰੇ ਵਰਗੀ ਦਾਤ। ਜੋ ਤੂੰ ਬਖਸ਼ ਸਕਦਾ ਉਹ ਮਨੁੱਖ ਨਹੀਂ ਬਖਸ਼ ਸਕਦਾ। ਇਹ ਦਾਤ ਸਿਰਫ ਤੇਰੇ ਕੋਲ ਨਾਮ ਦੀ ਦਾਤ ਹੈ, ਗਿਆਨ ਦੀ ਦਾਤ ਹੈ, ਫਿਰ ਇਸ ਸਰੀਰ ਨੂੰ ਬਖਸ਼ ਦੇਣ ਦੀ ਮਨੁੱਖਾ ਦੇਹੀ ਦੀ ਦਾਤ ਹੈ, ਫਿਰ ਇਸ ਵਿੱਚ ਪ੍ਰਾਣ ਜੀਵ ਆਤਮਾ ਪਾ ਦਿੱਤੀ, ਇਹ ਵੀ ਦਾਤ ਪਰਮਾਤਮਾ ਕੋਲ ਹੈ, ਕਿਸੇ ਮਨੁੱਖ ਕੋਲ ਨਹੀਂ। ਕਿਉਂਕਿ ਜੋ ਉਹਨੇ ਬਣਾ ਕੇ ਭੇਜਿਆ, ਭਾਵੇਂ ਮੋਡੀਫਾਈ ਕਰੀ ਜਾਂਦੇ ਨੇ ਸਿਆਣੇ ਲੋਕ, ਪਰ ਜੋ ਪਰਮਾਤਮਾ ਦਾ ਦਿੱਤਾ ਹੋਇਆ ਉਹ ਬੰਦਾ ਨਹੀਂ ਦੇ ਸਕਦਾ। ਪਰਮਾਤਮਾ ਨੇ ਅੱਖਾਂ 'ਚ ਜੋਤ ਪਾ ਕੇ ਭੇਜਿਆ, ਕਈ ਵਾਰ ਇਹ ਖਤਮ ਹੋ ਜਾਂਦੀ, ਲੱਖ ਯਤਨ ਕਰਨ ਤੋਂ ਬਾਅਦ ਵੀ ਮੁੜ ਕੇ ਨਹੀਂ ਆਉਂਦੀ। ਡਾਕਟਰ ਹੀ ਕਹਿ ਦਿੰਦੇ ਨਹੀਂ ਭਾਈ ਹੁਣ ਤੇ ਹੁਣ ਨਹੀਂ ਤੇਰੀ ਜੋਤ ਆ ਸਕਦੀ, ਕਿਉਂਕਿ ਪਿੱਛੋਂ ਰੋਸ਼ਨੀ ਮੁੱਕ ਗਈ, ਹੁਣ ਕੁਝ ਨਹੀਂ ਹੋ ਸਕਦਾ, ਕੁਝ ਨਹੀਂ ਕਰ ਸਕਦੇ। ਉਹ ਜਵਾਬ ਦੇ ਦਿੰਦੇ ਜੋ ਦਾਤ ਪਰਮਾਤਮਾ ਕੋਲੇ ਹੈ ਉਹ ਮਨੁੱਖ ਕੋਲੇ ਨਹੀਂ ਹੈ। ਹਾਂ, ਪਰਮਾਤਮਾ ਦੀ ਦਿੱਤੀ ਅਕਲ ਅਨੁਸਾਰ ਕੁਝ ਨਾ, ਉਹ ਵੀ ਉਹਦੀ ਦਿੱਤੀ ਅਕਲ ਅਨੁਸਾਰ ਕੁਝ ਨਾ ਕੁਝ, ਕੁਝ ਨਾ ਕੁਝ ਕਰੀ ਜਾਂਦੇ ਨੇ ਸਿਆਣੇ ਮਨੁੱਖ, ਪਰ ਸਭ ਕੁਝ ਕਰਨ ਦੀ ਸਮਰੱਥਾ ਮਨੁੱਖ 'ਚ ਨਹੀਂ, ਉਹ ਪਰਮੇਸ਼ਰ ਵਿੱਚ ਹੀ। ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ, ਜੋ ਤਿਸ ਭਾਵੇ ਸੋ ਥੀਆ ਰੰਨ ਕੇ ਰੁਨੇ ਹੋਏ। ਕਹਿੰਦੇ ਜੋ ਤੇਰੀ ਮਰਜ਼ੀ ਹੋ ਰਿਹਾ, ਫਿਰ ਰੋਣ ਨਾਲ ਕੀ ਹੋ ਜਾਏਗਾ, ਫਿਰ ਇਸਤਰੀਆਂ ਦੀ ਤਰ੍ਹਾਂ ਰੋਣਾ, ਇਹਦੇ ਨਾਲ ਕੀ ਫਰਕ ਪੈਣਾ, ਉਹ ਤਾਂ ਤੇਰੀ ਮਰਜ਼ੀ 'ਚ ਰਿਹਾ। ਕਿਉਂਕਿ ਜੇ ਰੋਣ ਨਾਲ ਫਰਕ ਪਿਆ, ਭਾਈ ਗੁਰਦਾਸ ਜੀ ਕਹਿੰਦੇ ਆ ਵੀ ਜੇ ਸਾਰਾ ਪਿੰਡ ਵੀ ਕਿਸੇ ਜੀਵ ਦੇ ਜਾਣ ਤੋਂ ਬਾਅਦ ਰੋ ਪਵੇ ਤਾਂ ਫਿਰ ਕਿਹੜਾ ਉਹਨੇ ਵਾਪਸ ਆ ਜਾਣਾ ਹੁੰਦਾ, ਫਿਰ ਫਰਕ ਤਾਂ ਕੋਈ ਨਹੀਂ ਪੈਣਾ। ਜੋ ਤਿਸ ਭਾਵੇ ਸੋ ਥੀ ਰੰਨ ਕੇ ਰੁਨੇ ਹੋਏ। ਕਹਿੰਦੇ ਇਸਤਰੀਆਂ ਦੀ ਤਰ੍ਹਾਂ ਰੋਣ ਨਾਲ ਕੁਝ ਨਹੀਂ ਹੋਣਾ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਉਹੀ ਹੁੰਦਾ, ਉਹਦੀ ਮਰਜ਼ੀ 'ਚ ਹੋ ਰਿਹਾ ਹੁੰਦਾ। ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਜੇ ਕੋਈ ਚੜ੍ਹਾਈ ਕਰ ਜੇ ਤਾਂ ਸਾਰੇ ਪਿੰਡ ਦੀਆਂ ਇਸਤਰੀਆਂ ਰੋਂਦੀਆਂ ਨਾ ਇਕੱਠੀਆਂ ਹੋ ਕੇ, ਫਿਰ ਵਾਪਸ ਤਾਂ ਨਹੀਂ ਆ ਜਾਂਦਾ ਉਹ। ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ, ਕਹਿੰਦੇ ਇਸ ਧਰਤੀ ਉੱਤੇ ਕਿੰਨੇ ਲੋਕ ਆਣ ਕੇ ਆਪਣੀ ਨੌਬਤ ਵਜਾ ਕੇ ਚਲੇ ਗਏ, ਵੱਡੇ ਵੱਡੇ ਕਿਲੇ ਉਹਨਾਂ ਨੇ ਗੜ ਬਣਾ ਛੱਡੇ, ਪਰ ਹੁਣ ਕੋਈ ਉਹਨਾਂ ਦਾ ਨਾਮ ਲੈਣ ਵਾਲਾ ਵੀ ਨਹੀਂ ਹੈਗਾ। ਜਦੋਂ ਉਹ ਸੀ ਉਹਨਾਂ ਦੇ ਨਾਂ ਦਾ ਡੰਕਾ ਵੱਜਦਾ ਸੀ, ਉਹ ਚਲੇ ਗਏ ਨੇ, ਇੱਕ ਦੋ ਚਾਰ ਦਸ ਵੀ ਨਹੀਂ ਗਏ। ਕਹਿੰਦੇ ਬਹੁਤ ਲੋਕ ਐਸੇ ਚਲੇ ਗਏ ਜਿਹਨਾਂ ਦਾ ਨਾਂ ਚੱਲਦਾ ਸੀ, ਬੜੇ ਬੜੇ ਕਿਲੇ ਬਣਾ ਕੇ ਆਪਣੀਆਂ ਰਾਜਧਾਨੀਆਂ ਖੜੀਆਂ ਕਰਕੇ ਗਏ, ਪਰ ਅੱਜ ਕੁਝ ਨਹੀਂ ਹੈਗਾ। ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨਾ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ। ਮਹਾਰਾਜ ਕਹਿੰਦੇ ਏਡੇ ਏਡੇ ਵੱਡੇ ਰਾਜੇ ਹੋ ਗਏ ਤੇ ਕੀ ਹੋ ਗਿਆ, ਕਿੱਥੇ ਨੇ ਹੁਣ ਉਹ? ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਹਿੰਦੇ ਜਿਹਨਾਂ ਕੋਲ ਹਾਥੀਆਂ ਘੋੜਿਆਂ ਦੀ ਗਿਣਤੀ ਵੀ ਨਹੀਂ ਸੀ ਹੈਗੀ, ਇੰਨੇ ਸੀ, ਉਹ ਵੀ ਅੰਤ ਨੂੰ ਨੰਗੇ ਪੈਰੀ ਗਏ, ਚਲੇ ਗਏ ਆਪਣੀ ਨੌਬਤ ਵਜਾ ਕੇ। ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ, ਜੋ ਅਸਮਾਨ ਨਾ ਮਾਵਣੇ ਤਿੰਨ ਨੱਕ ਨੱਥਾਂ ਪਾਏ। ਕਹਿੰਦੇ ਜਿਹੜੇ ਅਸਮਾਨ ਦੇ ਵਿੱਚ ਵੀ ਨਹੀਂ ਸੀ ਨਾ ਮਿਆਉਂਦੇ, ਇੰਨੇ ਹੰਕਾਰੀ ਇੰਨੇ ਤਕੜੇ ਲੋਕ ਸਨ ਰਾਜੇ ਮਹਾਰਾਜੇ, ਉਹਨਾਂ ਨੂੰ ਵੀ ਨੱਥ ਪਾਤੀ ਪਰਮਾਤਮਾ ਨੇ। ਜੋ ਅਸਮਾਨ ਨਾ ਮਾਵਣੀ ਤਿੰਨ ਨੱਕ ਨੱਥਾਂ ਪਾਏ, ਹਰਨਾਕਸ਼ ਵਰਗੇ, ਰਾਵਣ ਵਰਗੇ ਪਾਈ ਨਾ ਨੱਥ ਪਰਮਾਤਮਾ ਨੇ। ਹਰਨਾਕਸ਼ ਕਹਿੰਦਾ ਸੀ ਮੈਂ ਮਰਨਾ ਹੀ ਨਹੀਂ ਜੀ, ਆਪਣੀ ਅਕਲ ਤੇ ਚਤਰਾਈ ਨਾਲ ਉਹਨੇ ਵਰ ਲੈ ਲਏ, ਅੰਦਰ ਨਾ ਮਰਾਂ ਬਾਹਰ ਨਾ ਮਰਾਂ, ਦਿਨ ਨਾ ਹੋਵੇ ਰਾਤ ਨਾ ਹੋਵੇ, ਧਰਤੀ 'ਤੇ ਨਾ ਮਰਾਂ ਅਸਮਾਨ 'ਚ ਨਾ ਮਰਾਂ, ਸ਼ਸਤਰ ਨਾ ਮਾਰ ਸਕੇ ਅਸਤਰ ਨਾ ਮਾਰ ਸਕੇ। ਕਿੰਨਾ ਉਹਨੇ ਆਪਣੀ ਚਲਾਕੀ ਨਾਲ ਤਾਂ ਮੌਤ ਰੋਕ ਲਈ, ਪਰ ਅਸਲ ਵਿੱਚ ਚਲਾਕੀ ਪਰਮਾਤਮਾ ਅੱਗੇ ਤਾਂ ਚੱਲ ਨਹੀਂ ਸੀ ਸਕਦੀ। ਕਹਿੰਦੇ ਉਹਨੂੰ ਵੀ ਨੱਥ ਪਾਤੀ ਪਰਮਾਤਮਾ ਨੇ, ਕਿਉਂਕਿ ਉਹਨੇ ਆਖਿਆ ਸੀ ਮੈਨੂੰ ਕੋਈ ਜੀਵ ਨਾ ਮਾਰ ਸਕੇ ਮਨੁੱਖ ਨਾ ਮਾਰ ਸਕੇ। ਪਰਮਾਤਮਾ ਨੇ ਜੀਵ ਮਨੁੱਖ ਇਕੱਠਾ ਹੀ ਕਰਤਾ, ਨਾ ਦਿਨ ਸੀ ਨਾ ਰਾਤ ਸੀ, ਸੰਧਿਆ ਦਾ ਸਮਾਂ ਸੀ, ਸਰਦਲਾਂ 'ਚ ਲੈ ਕੇ ਬੈਠਾ ਦਰਵਾਜ਼ੇ 'ਚ, ਨਾ ਅੰਦਰ ਸੀ ਨਾ ਬਾਹਰ ਸੀ, ਗੋਡਿਆਂ 'ਤੇ ਰੱਖ ਲਿਆ, ਨਾ ਧਰਤੀ 'ਤੇ ਸੀ ਨਾ ਅਸਮਾਨ ਵਿੱਚ, ਨੌਵਾਂ ਨਾ ਪਾੜ ਕੇ ਮਾਰਿਆ, ਨਾ ਸ਼ਸਤਰ ਸੀ ਨਾ ਅਸਤਰ ਸੀ। ਸਾਰੇ ਉਹਦੇ ਵਰ ਵੀ ਪੂਰੇ ਕਰਤੇ, ਪਰ ਨੱਥ ਫਿਰ ਵੀ ਪਾ ਹੀ ਦਿੱਤੀ ਮਹਾਰਾਜ ਨੇ। ਇਸ ਲਈ ਕਹਿੰਦੇ ਜਿਹੜੇ ਜੋ ਅਸਮਾਨ ਨਾ ਮਾਵਣੀ ਤਿੰਨ ਲੱਖ ਨੱਥਾਂ ਪਾਏ, ਜਿਹੜੇ ਅਸਮਾਨ ਚ ਵੀ ਨਹੀਂ ਸੀ ਮੁੰਦੇ, ਇੰਨੇ ਹੰਕਾਰੀ ਸਨ ਕਿ ਸਾਨੂੰ ਤੇ ਸਾਡੀ ਤਾਂ ਵਾਹ ਵੱਲ ਵੀ ਨਹੀਂ ਕੋਈ ਵੇਖ ਸਕਦਾ। ਕਹਿੰਦੇ ਪਰਮਾਤਮਾ ਨੇ ਤਾਂ ਉਹਨਾਂ ਨੂੰ ਨੱਥ ਪਾਤੀ ਗੁਰਮੁਖੋ, ਉਹਨਾਂ ਨੂੰ ਕਾੜ ਖੜਗ ਕਾਲ ਪੈ ਕੋ ਪਿਓ ਮੋਹ ਬਤਾਓ ਜੋ ਤੁਹੇ ਰੱਖੈ, ਪੀਤ ਪਿਤਾ ਮਣ ਤਰੇ ਭਣ ਭਣ ਧਣੀ ਥੰਮ ਮਾਹੇ ਅਰ ਪੱਖ ਹੈ ਹਰ ਨਾਖ ਜਿਨ ਨਖੈ ਬਦਾਰਿਓ। ਨਵਾਂ ਨਾ ਮਾਰ ਕੇ ਪਾੜ ਕੇ ਮਾਰ ਦਿੱਤਾ ਨਰਸਿੰਘ ਰੂਪ ਹੋ ਕੇ। ਰਾਵਣ ਕਹਿੰਦਾ ਸੀ ਮੈਂ ਕਾਲ ਪਾਵੇ ਨਾ ਬੱਧਾ, ਫਿਰ ਕਿਹੜੀ ਮੌਤ ਨਹੀਂ ਆਈ। ਕਹਿੰਦੇ ਪਰਮਾਤਮਾ ਤਾਂ ਵੱਡਿਆਂ ਵੱਡਿਆਂ ਨੂੰ ਨੱਥ ਪਾ ਦਿੰਦਾ, ਜਿੱਡਾ ਮਰਜ਼ੀ ਕੋਈ ਵੱਡਾ ਹੰਕਾਰੀ ਹੋਵੇ, ਜੋ ਸਮਾਨ ਨਾ ਮਾਵਣੀ ਤਿੰਨ ਨੱਕ ਨੱਥਾਂ ਪਾਏ, ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਏ। ਕਹਿੰਦੇ ਜੇ ਪਤਾ ਹੋਵੇ ਵੀ ਇਹਦੇ ਕਰਕੇ ਸੂਲ ਦੁੱਖ ਨੂੰ ਕਹਿੰਦੇ, ਕਹਿੰਦੇ ਜੇ ਇਹਦੇ ਕਰਕੇ ਦੁੱਖ ਆ ਜਾਣਾ ਤੇ ਫਿਰ ਉਹ ਮਿੱਠੇ ਜਾਣ ਕੇ ਬੰਦਾ ਉਹ ਪਦਾਰਥ ਉਹ ਵਿਕਾਰ ਉਹ ਰੰਗ ਤਮਾਸ਼ੇ ਕਿਉਂ ਭੋਗੇ, ਜੇ ਪਤਾ ਹੋਵੇ ਇਹਦੇ ਕਰਕੇ ਦੁੱਖ ਆਉਣਾ, ਕਿਉਂਕਿ ਉਦੋਂ ਉਹ ਮਿੱਠੇ ਲੱਗਦੇ, ਬਾਅਦ ਚ ਜਦੋਂ ਪਰੇਸ਼ਾਨੀ ਆਉਂਦੀ ਫਿਰ ਪਛਤਾਉਂਦਾ। ਜੇ ਪਤਾ ਹੋਵੇ ਕਹਿੰਦੇ ਜੇ ਮਨ ਜਾਣੇ ਸੂਲੀਆ, ਜੇ ਮਨ ਨੂੰ ਪਤਾ ਹੋਵੇ ਵੀ ਇਹ ਦੁੱਖਦਾਈ ਹੈ ਚੀਜ਼, ਕਾਹੇ ਮਿੱਠਾ ਖਾਹੇ, ਫਿਰ ਉਹਨਾਂ ਨੂੰ ਮਿੱਠੇ ਜਾਣ ਕੇ ਕਿਉਂ ਖਾਵੇ। ਪਰ ਅਸਲ ਵਿੱਚ ਜਦੋਂ ਉਹ ਸਾਧ ਸੰਗਤ ਜੀ ਜਦੋਂ ਬੰਦਾ ਪਾਪ ਵੀ ਕਰ ਰਿਹਾ ਹੁੰਦਾ ਨਾ, ਉਹਨੂੰ ਪਾਪ ਚੋਂ ਆਨੰਦ ਆ ਰਿਹਾ ਹੁੰਦਾ, ਉਦੋਂ ਨਹੀਂ ਉਹ ਸਮਝਦਾ ਵੀ ਇਹਦਾ ਦੁੱਖ ਮੁੜ ਕੇ ਇਹਦਾ ਫਲ ਮੁੜ ਕੇ ਦੁੱਖ ਰੂਪ ਹੋਵੇਗਾ, ਉਦੋਂ ਉਹਦੀ ਸੁਰਤੀ ਬਿਰਤੀ ਉਹਦੇ 'ਚ ਹੀ ਹੁੰਦੀ, ਪਾਪ ਬੁਰਾ ਪਾਪੀ ਕੋ ਪਿਆਰਾ। ਕਹਿੰਦੇ ਪਾਪੀ ਨੂੰ ਚੰਗਾ ਲੱਗ ਰਿਹਾ ਹੁੰਦਾ ਉਸ ਵੇਲੇ, ਜੇ ਦਿਸੇ ਪਤਾ ਹੋਵੇ ਤੇ ਕਿਉਂ ਇੱਦਾਂ ਕਰੇ, ਕਿਉਂਕਿ ਅਸਲ ਵਿੱਚ ਜੋ ਵੀ ਜੋ ਉਹਦੇ ਉਹਦਾ ਫਲ ਜੋ ਦੱਸਿਆ ਗਿਆ ਉਹ ਮੌਕੇ 'ਤੇ ਦਿਖਾਈ ਨਹੀਂ ਦੇ ਰਿਹਾ ਹੁੰਦਾ, ਅਤੇ ਜਿਹੜੀ ਚੀਜ਼ ਆਪਾਂ ਨੂੰ ਦਿਸਦੀ ਨਹੀਂ ਉਹਨੂੰ ਆਪਾਂ ਮੰਨ ਕੇ ਰਾਜੀ ਨਹੀਂ। ਆਪਾਂ ਕਹਿੰਦੇ ਐਵੇਂ ਗੱਲਾਂ ਬਣੀਆਂ, ਇਹ ਕਿਹੜਾ ਕਿਸੇ ਨੇ ਵੇਖਿਆ, ਅੱਗੇ ਕਿਹੜਾ ਵੇਖਿਆ ਕਿਸੇ। ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ। ਕਹਿੰਦੇ ਜਿੰਨੇ ਔਗਣ ਗੁਰਮੁਖ ਹੋਏ ਤੇ ਗਲ ਦੇ ਸੰਗਲ ਹੀ ਨੇ, ਜਿੰਨੇ ਬੰਦਾ ਔਗਣ ਵਧਾਈ ਜਾਂਦਾ ਇਹ ਅਸਲ ਵਿੱਚ ਉਹਨੀਆਂ ਜੰਜੀਰਾਂ ਹੀ ਵਧਾ ਰਿਹਾ। ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ। ਕਹਿੰਦੇ ਉਹ ਉਹਨੀਆਂ ਗਲ 'ਚ ਆਪਣੇ ਜੰਜੀਰਾਂ ਪਾ ਰਿਹਾ ਜਿੰਨੇ ਔਗਣ ਇਕੱਠੇ ਕਰੀ ਜਾ ਰਿਹਾ। ਤੂੰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿੰਦੇ ਜੇ ਗੁਣ ਹੋਣਗੇ ਤਾਂ ਔਗਣ ਕੱਟੇ ਜਾਣਗੇ, ਜਿਵੇਂ ਲੋਹੇ ਨੂੰ ਲੋਹਾ ਕੱਟਦਾ ਨਾ, ਔਗਣਾਂ ਨੂੰ ਗੁਣਾਂ ਨਾਲ ਹੀ ਕੱਟਿਆ ਜਾ ਸਕਦਾ। ਜੇ ਔਗਣ ਤੋਲ ਕੇ ਪਰੇ ਕਰਨੇ ਤੇ ਦੂਜੇ ਬੰਨੇ ਪਾਉਣ ਲਈ ਛਾਬੇ 'ਚ ਗੁਣ ਵੀ ਚਾਹੀਦੇ, ਗੁਣ ਹੋਣਗੇ ਤੇ ਔਗਣ ਕੱਟੇ ਜਾਣਗੇ। ਇਸ ਲਈ ਕਹਿੰਦੇ ਗੁਣ ਹੀ ਤੇਰੇ ਭਰਾ ਨੇ, ਗੁਣ ਹੀ ਤੇਰੇ ਮਿੱਤਰ ਨੇ ਗੁਰਮੁਖਾ, ਇਹ ਔਗਣ ਨਾ ਇਕੱਠੇ ਕਰ, ਇਹ ਔਗਣ ਨਹੀਂ ਤੂੰ ਸੰਗਲ ਇਕੱਠੇ ਕਰ ਰਿਹਾ, ਅਸਲ 'ਚ ਇਹ ਜੰਜੀਰਾਂ ਹੀ ਆਪਣੇ ਆਪ ਦੇ ਦੁਆਲੇ ਤੂੰ ਜਕੜੀ ਜਾ ਰਿਹਾ। ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿੰਦੇ ਉਹ ਤੇਰੇ ਭਰਾ ਨੇ, ਗੁਣ ਤੇਰੇ ਵੀਰ ਨੇ, ਇਸ ਕਰਕੇ ਗੁਣ ਇਕੱਠੇ ਕਰ। ਮਹਾਰਾਜ ਬਾਬਾ ਕਹਿੰਦੇ ਸਾਂਝ ਕੀ ਜੇ ਗੁਣ ਹੈ ਕੇਰੀ ਛੋੜਿਆ ਔਗਣ ਚੱਲੀਏ। ਗੁਣਾਂ ਦੀ ਸਾਂਝ ਪਾਉਣੀ ਚਾਹੀਦੀ, ਔਗਣ ਤਿਆਗਣੇ ਚਾਹੀਦੇ, ਯਤਨ ਕਰਨਾ ਚਾਹੀਦਾ ਭਾਈ ਔਗਣਾਂ ਤੋਂ ਬੰਦਾ ਬਚੇ, ਕੁਝ ਸ਼ੁਭ ਗੁਣ ਇਕੱਠੇ ਕਰੇ। ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ। ਕਹਿੰਦੇ ਅੱਗੇ ਇਹ ਔਗਣਾਂ ਵਾਲਿਆਂ ਦੀ ਅੱਗੇ ਕੋਈ ਮਨੌਤ ਨਹੀਂ ਹੋਣੀ, ਇੱਥੇ ਤਾਂ ਬੰਦਾ ਭਾਵੇਂ ਔਗਣਾਂ ਦਾ ਭਰਿਆ ਵੀ ਹੋਵੇ ਆਪਣੇ ਜ਼ੋਰ ਨਾਲ ਆਪਣਾ ਸਤਸੰਗ ਜੀ ਕਿਹਾ ਮਨਵਾ ਲੈਂਦਾ। ਮੰਨ ਲਓ ਭਾਵੇਂ ਕੋਈ ਲਟੇਰਾ ਡਾਕੂ ਚੋਰ ਰਾਜਨੀਤਿਕ ਬੰਦੇ ਭਾਵੇਂ ਹਜ਼ਾਰਾਂ ਔਗਣਾਂ ਦੇ ਭਰੇ ਹੋਣ, ਇੱਥੇ ਲੋਕ ਹਾਂਜੀ ਹਾਂਜੀ ਕਰੀ ਜਾਣਗੇ ਡਰਦੇ, ਤੇ ਮਹਾਰਾਜ ਕਹਿੰਦੇ ਅੱਗੇ ਨਹੀਂ ਇਹ ਗੱਲ ਚੱਲਣੀ, ਇੱਥੇ ਤਾਂ ਡਾਕੂਆਂ ਦੀ ਵੀ ਬੱਲੇ ਬੱਲੇ ਹੋ ਜਾਂਦੀ, ਡਰਦੇ ਲੋਕ ਵਿਚਾਰੇ ਬੋਲਦੇ ਨੇ, ਜੋ ਕਹਿਣਗੇ ਮੰਨਣਾ ਪੈਣਾ, ਪਰ ਅੱਗੇ ਨਹੀਂ ਉੱਥੇ ਨਹੀਂ ਕਹਿੰਦੇ ਇਹ ਗੱਲ ਚੱਲਣੀ। ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ। ਕਹਿੰਦੇ ਉਹਨਾਂ ਬੇਪੀਰਿਆਂ ਨੂੰ ਕੱਢ ਕੇ ਮਾਰਿਆ ਜਾਵੇਗਾ, ਉੱਥੇ ਉਹਨਾਂ ਦੀ ਮਰਜ਼ੀ ਨਹੀਂ ਚੱਲਣੀ। ਸੋਠ ਮਹੱਲਾ ਪਹਿਲਾ ਕਰ ਪਹਿਲਾ। ਅਗਲੇ ਸ਼ਬਦ 'ਚ ਮਹਾਰਾਜ ਕਿਰਪਾ ਕਰਦੇ ਸੁਰਤਾਲ ਦੇ ਪਹਿਲੇ ਘਰ 'ਚ, ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਉਵੇਂ ਦੀ ਉਥਾਨਕਾ ਲਿਖੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਆਖਿਆ ਸੋ ਕੋ ਕਾਕਾ ਕੋ ਕੰਮ ਵੀ ਕਰ ਲਿਆ ਕਰ, ਕੋ ਖੇਤੀ ਕਰ ਲਾ, ਖੇਤੀ ਨਹੀਂ ਕਰਨੀ ਤਾਂ ਕੋਈ ਵਪਾਰ ਕਰ ਲਾ, ਵਪਾਰ ਨਹੀਂ ਕਰਨਾ ਤਾਂ ਕੋਈ ਤੂੰ ਨੌਕਰੀ ਕਰ ਲਾ ਕਿਤੇ। ਤੇ ਮਹਾਰਾਜ ਨੇ ਆਖਿਆ ਮੈਂ ਤਾਂ ਸਭ ਕੁਝ ਕਰਦਾ ਪਿਆ ਪਿਤਾ ਜੀ, ਖੇਤੀ ਵੀ ਮੈਂ ਕਰ ਰਿਹਾ, ਚੱਕਰੀ ਵੀ ਕਰ ਰਿਹਾ, ਵਪਾਰ ਵੀ ਕਰ ਰਹੇ ਹਾਂ, ਹੱਟੀ ਵੀ ਕਰ ਰਹੇ ਹਾਂ। ਉਹਨਾਂ ਦੇ ਪਿਤਾ ਜੀ ਨੇ ਆਖਿਆ ਕੁਝ ਕਰਦਾ ਤਾਂ ਹੈ ਨਹੀਂ, ਗੱਲਾਂ ਹੀ ਕਰ ਰਹੇ ਹਾਂ ਬਸ, ਦਿਖਾਈ ਤਾਂ ਕੁਝ ਦਿੰਦਾ ਨਹੀਂ। ਉਸ ਵੇਲੇ ਮਹਾਰਾਜ ਜੀ ਨੇ ਇਹ ਸਰਬੱਤ ਦੇ ਭਲੇ ਦਾ ਸ਼ਬਦ ਆਪਣੇ ਪਿਤਾ ਜੀ ਦੇ ਪ੍ਰਥਾਏ ਉਚਾਰਿਆ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਮਨ ਹਾਲੀ ਕਹਿੰਦੇ ਜਿਹੜਾ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਵਾਲੇ ਪਾਸੇ ਮੋੜਨਾ, ਇਹ ਹਾਲੀ ਹੈ। ਕਿਰਸਾਣੀ ਕਰਨੀ ਜਿਹੜੀ ਚੰਗੀ ਕਰਨੀ ਹੈ, ਸ਼ੁਭ ਕਰਨੀ, ਚੰਗੇ ਕਰਮ, ਇਹ ਅਸਲ ਵਿੱਚ ਕਿਰਸਾਨੀ, ਖੇਤੀ ਬੀਜਣੀ। ਸਰਮ ਪਾਣੀ ਕਹਿੰਦੇ ਜਿਹੜੀ ਵਿਕਾਰਾਂ ਵੱਲੋਂ ਸ਼ਰਮ ਕਰਨੀ, ਲੱਜਾ ਕਰਨੀ, ਇਹ ਪਾਣੀ ਦੇਣਾ ਇਸ ਖੇਤੀ ਨੂੰ। ਤਨ ਖੇਤ ਕਹਿੰਦੇ ਅਸੀਂ ਸਰੀਰ ਦਾ ਖੇਤ ਬਣਾਇਆ, ਇਹਦੇ ਵਿੱਚ ਸ਼ੁਭ ਕਰਮਾਂ ਦੀ ਅਸੀਂ ਖੇਤੀ ਬੀਜੀ ਹੋਈ ਹੈ। ਮਨ ਅਕਾਲ ਪੁਰਖ ਵਾਹਿਗੁਰੂ ਵੱਲ ਨੂੰ ਜਿਹੜਾ ਮੋੜ ਲਿਆ, ਇਹ ਹਾਲ ਹੀ ਹੈ, ਹਲ ਵਾਹੁਣ ਵਾਲਾ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਕਹਿੰਦੇ ਨਾਮ ਦਾ ਬੀਜ ਪਾਇਆ ਪਿਤਾ ਜੀ, ਤੇ ਸੰਤੋਖ ਦਾ ਸੁਹਾਗਾ ਫੇਰਿਆ ਉੱਪਰ, ਵੀ ਇਸ ਬੀਜ ਨੂੰ ਕਿਤੇ ਪੰਛੀ ਨਾ ਚੁੱਗ ਜਾਣ। ਸੁਹਾਗਾ, ਇਹ ਸਾਰੇ ਸ਼ੁਭ ਗੁਣ ਨੇ। ਨਾਮ ਬੀਜ ਸੰਤੋਖ ਸੁਹਾਗਾ, ਕਹਿੰਦੇ ਸੰਤੋਖ ਦਾ ਸੁਹਾਗਾ ਫੇਰ ਕੇ ਰੱਖ ਗਰੀਬੀ ਵੇਸ਼। ਕਹਿੰਦੇ ਹਿਰਦੇ ਦੀ ਨਿਮਰਤਾ, ਇਹ ਗਰੀਬੀ ਦਾ ਮਤਲਬ ਹੁੰਦਾ ਹਿਰਦੇ ਦੀ ਨਿਮਰਤਾ। ਕਹਿੰਦੇ ਗਰੀਬੀ ਦਾ ਵੇਸ, ਹਿਰਦੇ ਦੀ ਨਿਮਰਤਾ ਜਿਹੜੀ ਅਸੀਂ ਰੱਖੀ, ਇਹ ਰੱਖਿਆ ਕੀਤੀ, ਇਸ ਖੇਤੀ ਦੀ ਵਾੜ ਲਾ ਦਿੱਤੀ ਇਹਦੀ ਰੱਖਿਆ ਵਾਸਤੇ। ਮਤਲਬ ਕਹਿੰਦੇ ਵੀ ਸੰਤੋਖ ਧਾਰਨ ਕਰਨਾ, ਨਾਮ ਜਪਣਾ, ਹਿਰਦੇ ਦੀ ਨਿਮਰਤਾ ਰੱਖਣੀ, ਇਹ ਖੇਤੀ ਹੋ ਰਹੀ ਹੈ ਪਿਤਾ ਜੀ, ਚੱਲ ਰਹੀ ਖੇਤੀ। ਭਾਓ ਕਰਮ ਕਰ ਜਮ ਸੀ, ਭਾਓ ਹੁੰਦਾ ਪ੍ਰੇਮ। ਕਹਿੰਦੇ ਜਿਹੜਾ ਪ੍ਰੇਮ ਕਰਨਾ ਨਾ, ਪ੍ਰੇਮ ਵਾਲੇ ਕਰਮ ਕਰਨੇ, ਇਹ ਫਿਰ ਉਸ ਖੇਤੀ ਦਾ ਜਮਾ ਹੈ, ਬੜੀ ਸੋਹਣੀ ਹਰੀ ਭਰੀ ਜੰਮ ਦੀ ਖੇਤੀ। ਫਿਰ ਭਾਓ ਕਰਮ ਕਰ ਜੰਮ ਸੀ, ਜਿਹੜਾ ਪ੍ਰੇਮ ਕਰਨਾ ਮਹਾਰਾਜ ਦੇ ਚਰਨਾਂ ਦਾ, ਪ੍ਰੇਮ ਵਾਲੇ ਕਰਮ ਕਰਨੇ। ਸੇ ਘਰ ਭਾਗਠ ਦੇਖ, ਕਹਿੰਦੇ ਜਿਹਨਾਂ ਨੇ ਏਦਾਂ ਦੀ ਖੇਤੀ ਬੀਜੀ ਨਾ ਪਿਤਾ ਜੀ, ਉਹ ਘਰ ਧਨਾੜ ਵੇਖੇ ਜਾਂਦੇ। ਉਹਨਾਂ ਦੀ ਅਮੀਰਾਂ 'ਚ ਗਿਣਤੀ ਆਉਂਦੀ ਜਿਹੜੇ ਏਦਾਂ ਦੀ ਖੇਤੀ ਕਰਦੇ, ਜਿਹਨਾਂ ਕੋਲ ਨਾਮ ਹੈ, ਸੰਤੋਖ ਹੈ, ਚੰਗੀ ਕਰਨੀ ਹੈ, ਪ੍ਰੇਮ ਹੈ ਮਹਾਰਾਜ ਦੇ ਚਰਨਾਂ ਦਾ। ਬਾਬਾ ਮਾਇਆ ਸਾਥ ਨਾ ਹੋਏ, ਕਹਿੰਦੇ ਪਿਤਾ ਜੀ ਜਿਸ ਮਾਇਆ ਦੀ ਕਮਾਈ ਵਾਸਤੇ ਤੁਸੀਂ ਦਿਨੇ ਰਾਤ ਲੜਦੇ ਰਹਿੰਦੇ ਹੋ, ਇਹ ਤਾਂ ਨਾਲ ਨਹੀਂ ਜਾਣੀ। ਬਾਬਾ ਮਾਇਆ ਸਾਥ ਨਾ ਹੋਏ, ਇਹਨ ਮਾਇਆ ਜੱਗ ਮੋਹਿਆ। ਕਹਿੰਦੇ ਸਾਰਾ ਜਗਤ ਮੋਹਿਆ ਹੋਇਆ ਇਹਨੇ, ਵਿਰਲਾ ਬੂਝਿਆ ਕੋਈ, ਕੋਈ ਵਿਰਲਾ ਜਿਹੜਾ ਇਸ ਗੱਲ ਨੂੰ ਸਮਝ ਸਕੇ ਵੀ ਇਹ ਗੁਜਰਾਨ ਤਾਂ ਹੈ, ਧਰਮ ਦੀ ਕਿਰਤ ਕਰਨ ਲਈ ਤਾਂ ਮਹਾਰਾਜ ਨੇ ਆਖਿਆ, ਗੁਜ਼ਾਰੇ ਵਾਸਤੇ ਤਾਂ ਇਹੀ ਹੈ, ਪਰ ਜੇ ਜੀਵਨ ਦਾ ਮਨੋਰਥ ਹੀ ਕੋਈ ਇਹਨੂੰ ਬਣਾ ਲਵੇ ਫਿਰ ਇਹ ਨਾਲ ਨਹੀਂ ਜਾਂਦੀ। ਕੋਈ ਵਿਰਲਾ ਕਹਿੰਦੇ ਸਮਝਦਾ ਇਸ ਗੱਲ ਨੂੰ। ਰਹਾਓ ਬਸਰਾਮ ਦੇ ਕੇ ਕਿਰਪਾ ਕਰਦੇ, ਹਾਣ ਹੱਟ ਕਰ ਯਾਰ ਜਾ। ਫਿਰ ਉਹਨਾਂ ਨੇ ਪਿਤਾ ਜੀ ਨੇ ਆਖਿਆ ਚੱਲ ਹੱਟੀ ਕਰ ਲਾ, ਤੈਨੂੰ ਹੱਟੀ ਪਾ ਦਿੰਦੇ ਹਾਂ। ਖੇਤੀ ਵਾਸਤੇ ਤਾਂ ਪਿਤਾ ਜੀ ਨੇ ਜ਼ਮੀਨ ਲੈ ਵੀ ਦਿੱਤੀ ਸੀ, ਪਰ ਮਹਾਰਾਜ ਕਹਿੰਦੇ ਮੈਂ ਤਾਂ ਖੇਤੀ ਕਰਦਾ ਹੀ ਪਿਆ। ਉਹ ਕਹਿੰਦੇ ਚੱਲ ਤੂੰ ਗੱਲਾਂ ਦੀ ਖੇਤੀ ਕਰਦਾ, ਹੱਟੀ ਪਾ ਦਈਏ ਤੈਨੂੰ। ਮਹਾਰਾਜ ਕਹਿੰਦੇ ਹਾਣ ਹੱਟ ਕਰ ਆਰਜਾ। ਇਹ ਜਿਹੜੀ ਆਰਜਾ ਦੀ ਹਾਨੀ ਹੋ ਰਹੀ ਨਾ, ਜਿਹੜੇ ਸਵਾਸ ਘੱਟ ਰਹੇ, ਉਮਰ ਥੱਲੇ ਨੂੰ ਜਾ ਰਹੀ ਹੈ, ਇਹ ਪਿਤਾ ਜੀ ਮੈਂ ਹੱਟੀ ਪਾਈ ਹੋਈ ਹੈ, ਇਹ ਗਿਆਨ ਮੈਨੂੰ ਹੈ। ਸੱਚ ਨਾਮ ਕਰ ਵੱਥ, ਤੇ ਇਸ ਹੱਟੀ ਵਿੱਚ ਫਿਰ ਸੱਚੇ ਨਾਮ ਦੀ ਵਸਤੂ ਰੱਖੀ ਹੋਈ। ਸੁਰਤ ਸੋਚ ਕਰ ਭਾਂਡ ਸਾਲ, ਸੁਰਤ ਦਾ ਅਰਥ ਹੁੰਦਾ ਸ੍ਰੇਸ਼ਠ ਪ੍ਰੀਤੀ ਕਰਨੀ ਪਰਮੇਸ਼ਰ ਨਾਲ। ਕਹਿੰਦੇ ਇਹ ਅਸੀਂ ਰਸੋਈ ਬਣਾ ਲਈ, ਭਾਂਡ ਸਾਲ ਦਾ ਮਤਲਬ ਜਿੱਥੇ ਭਾਂਡੇ ਰੱਖੀ ਦੇ, ਤਿਸ ਵਿੱਚ ਤਿਸ ਨੂੰ ਰੱਖ। ਕਹਿੰਦੇ ਇਹ ਫਿਰ ਨਾਮ ਦੀ ਵਸਤੂ ਉਹਨਾਂ ਭਾਂਡਿਆਂ 'ਚ ਪਾ ਕੇ ਅਸੀਂ ਆਪਣੀ ਹੱਟੀ 'ਚ ਰੱਖੀ। ਵਣ ਜਾ ਰਿਹਾ ਸੀ ਉਹ ਵਣਜ ਕਰ, ਅਸੀਂ ਗੁਰਮੁਖਾਂ ਦੇ ਨਾਲ ਵਣਜ ਕਰਦੇ ਪਏ ਹਾਂ ਨਾਮ ਦਾ, ਜਿਹੜੀ ਗੁਰਮੁਖਾਂ ਦੀ ਸੰਗਤ ਕਰਨੀ, ਵਿਚਾਰਾਂ ਕਰਨੀਆਂ, ਇਹ ਵਪਾਰ 'ਚ ਵਾਧਾ ਹੋ ਰਿਹਾ। ਵਣ ਜਾ ਰਿਹਾ ਸੀ ਉਹ ਵਣਜ ਕਰ, ਲੈ ਲਾਹਾ ਮਨ ਹੱਸ। ਕਹਿੰਦੇ ਫਿਰ ਨਾਮ ਦਾ ਲਾਹਾ ਲੈ ਕੇ ਅਸੀਂ ਖੁਸ਼ ਰਹਿੰਦੇ, ਸਾਡਾ ਮਨ ਹੱਸਦਾ, ਪ੍ਰਸੰਨ ਹੈ ਪਿਤਾ ਜੀ। ਉਹ ਕਹਿੰਦੇ ਲੱਗਦਾ ਨਹੀਂ ਤੂੰ ਹੱਟੀ ਵੀ ਕਰੇਗਾ, ਚੱਲ ਤੈਨੂੰ ਸੁਦਾਗਰੀ ਕਰ ਲਾ ਭਾਈ, ਕੋਈ ਤੈਨੂੰ ਮਾਇਆ ਦੇ ਦਿੰਦੇ, ਕੋਈ ਵਪਾਰ ਕਰ ਲਾ। ਹਜ਼ੂਰ ਨੇ ਆਖਿਆ ਸੁਣ ਸਾਸਤ ਸੌਦਾਗਰੀ, ਜਿਹੜਾ ਗੁਰਮੁਖਾਂ ਦੀ ਸੰਗਤ 'ਚ ਬਹਿ ਕੇ ਸ਼ਾਸਤਰਾਂ ਦਾ ਸੁਣਨਾ ਨਾ, ਇਹ ਸੌਦਾਗਰੀ ਚੱਲਦੀ ਪਈ ਸਾਡੀ। ਸੱਤ ਘੋੜੇ ਲੈ ਚੱਲ, ਅਤੇ ਅਸੀਂ ਸੱਚ ਦੇ ਘੋੜੇ ਵੇਚਦੇ ਵੀ ਹਾਂ, ਖਰੀਦਦੇ ਵੀ ਹਾਂ। ਸੱਤ ਸੰਤੋਖ, ਦਇਆ, ਧਰਮ, ਵਿਚਾਰ ਅਥਵਾ ਵਿਵੇਕ, ਵਿਰਾਗ, ਖੱਟ ਸੰਪਤੀ ਮੋਖ ਇੱਛਾ ਸਰਵਣ ਮੰਨਣ ਨਿਧਿਆਸਣ ਇਹ ਸੱਤ ਸੱਤ ਘੋੜੇ ਲੈ ਚੱਲ ਕਹਿੰਦੇ ਆ ਸੱਤ ਦੇ ਘੋੜੇ ਸਾਡੇ ਕੋਲ ਹੈਗੇ ਨੇ ਖਰਚ ਬੰਨ ਚੰਗਿਆਈਆਂ ਜਦੋਂ ਵਪਾਰ ਕਰੀਏ ਤਾਂ ਕੁਝ ਖਰਚ ਪੱਲੇ ਬੰਨਣਾ ਪੈਂਦਾ ਨਾ ਮਹਾਰਾਜ ਕਹਿੰਦੇ ਚੰਗਿਆਈਆਂ ਦਾ ਖਰਚਾ ਅਸੀਂ ਪੱਲੇ ਪਿਤਾ ਜੀ ਬੰਨਿਆ ਹੋਇਆ ਇਹ ਚੰਗਿਆਈਆਂ ਦਾ ਖਰਚਾ ਸਾਡੇ ਪੱਲੇ ਹੈਗਾ ਮਤ ਮਨ ਜਾਣੇ ਕੱਲ ਮਤਾ ਜਾਣੋ ਕਿ ਕੱਲ ਨੂੰ ਕਰ ਲਾਂਗੇ ਚੰਗਿਆਈ ਕੱਲ ਨੂੰ ਨਹੀਂ ਕਹਿੰਦੇ ਅੱਜ ਹੀ ਅਸੀਂ ਆਪਣੇ ਪੱਲੇ ਬੰਨੀਆਂ ਚੰਗਿਆਈਆਂ ਚੰਗੇ ਕਰਮ ਅੱਜ ਹੀ ਅਸੀਂ ਆਪਣੇ ਪੱਲੇ ਬੰਨੇ ਨੇ ਨਿਰੰਕਾਰ ਕਾ ਦੇਸ਼ ਜਾਹੇ ਤਾਂ ਸੁਖ ਲਹੇ ਮਹੱਲ ਕਹਿੰਦੇ ਇਹਨਾਂ ਗੁਣਾਂ ਕਰਕੇ ਨਿਰੰਕਾਰ ਦੇ ਦੇਸ਼ ਵਿੱਚ ਜਾਵਾਂਗੇ ਤੇ ਸੁਖ ਦੀ ਪ੍ਰਾਪਤੀ ਹੋਵੇਗੀ ਲਾਏ ਚਿੱਤ ਕਰ ਚੱਕਰੀ ਮਹਾਰਾਜ ਕਹਿੰਦੇ ਤੂੰ ਕਰਨਾ ਕੁਝ ਨਹੀਂ ਹੈਗਾ ਵਪਾਰ ਤੋਂ ਵੀ ਜਵਾਬ ਦੇਈ ਜਾਂਦਾ ਖੇਤੀ ਤੋਂ ਵੀ ਹੱਟੀ ਕਰਨ ਤੋਂ ਵੀ ਤੇ ਚੱਲ ਇੱਦਾਂ ਕਰ ਤੈਨੂੰ ਨੌਕਰੀ ਕਿਤੇ ਲੱਭ ਦਿੰਦੇ ਹਾਂ ਯਤਨ ਕਰਕੇ ਤੈਨੂੰ ਕਿਤੇ ਚਾਕਰ ਲਵਾ ਦਈਏ ਹਜ਼ੂਰ ਕਹਿੰਦੇ ਲਾਏ ਚਿੱਤ ਕਰ ਚੱਕਰੀ ਜਿਹੜਾ ਚਿੱਤ ਲੱਗਾ ਹੋਇਆ ਨਾ ਸਾਡਾ ਪਰਮੇਸ਼ਰ ਚ ਚਾਕਰੀ ਚੱਲਦੀ ਪਈ ਉਹਦੀ ਪਰਮਾਤਮਾ ਦੀ ਚਾਕਰੀ ਕਰਦੇ ਪਏ ਮਨ ਨਾਮ ਕਰ ਕੰਮ ਜਿਹੜਾ ਉਹਦੇ ਹੁਕਮ ਨੂੰ ਮੰਨ ਲੈਣਾ ਅਸਲ ਵਿੱਚ ਇਹ ਹੀ ਕੰਮ ਹੈ ਸਭ ਤੋਂ ਵੱਡਾ ਬੰਨ ਵਧੀਆ ਕਰ ਧਾਵਣੀ ਕਹਿੰਦੇ ਵਧੀਆਂ ਨੂੰ ਬੰਨ ਕੇ ਨੁਕਰੇ ਲਾ ਦੇਣਾ ਵਧੀਆਂ ਪਰੇ ਕਰ ਦੇਣੀਆਂ ਬੰਨ ਕੇ ਆਪਣੇ ਤੋਂ ਇਹ ਹੈ ਧਾਵਣੀ ਭੱਜ ਭੱਜ ਕੇ ਕੰਮ ਕਰਨੇ ਤਾਕੋ ਆਖ ਧਨ ਕਹਿੰਦੇ ਐਸੀ ਕਿਰਤ ਕਰਨ ਵਾਲੇ ਨੂੰ ਪਿਤਾ ਜੀ ਸਾਰੇ ਧਨ ਧਨ ਕਹਿੰਦੇ ਨਾਨਕ ਵੇਖੇ ਨਦਰ ਕਰ ਚੜਿਆ ਚਵਗਣ ਵਨ ਕਹਿੰਦੇ ਇਸ ਤਰ੍ਹਾਂ ਦੇ ਕਰਮ ਕਰਨ ਵਾਲਾ ਇਸ ਤਰ੍ਹਾਂ ਦਾ ਵਪਾਰ ਕਰਨ ਵਾਲੇ ਨੂੰ ਇਸ ਤਰ੍ਹਾਂ ਦੀ ਹੱਟੀ ਕਰਨ ਵਾਲੇ ਨੂੰ ਇਸ ਤਰ੍ਹਾਂ ਦੀ ਚਾਕਰੀ ਕਰਨ ਵਾਲੇ ਨੂੰ ਪਰਮਾਤਮਾ ਮਿਹਰ ਦੀ ਨਜ਼ਰ ਨਾਲ ਦੇਖਦਾ ਫਿਰ ਨਾਨਕ ਵੇਖੇ ਨਦਰ ਕਰ ਉਹ ਮਿਹਰ ਦੀ ਨਜ਼ਰ ਕਰਕੇ ਦੇਖਦਾ ਚੜਿਆ ਚਵਗਣ ਵਨ ਕਹਿੰਦੇ ਚਾਰ ਗੁਣਾ ਫਿਰ ਨਾਮ ਦਾ ਰੰਗ ਚੜ੍ਹਦਾ ਐਸੇ ਗੁਰਮੁਖਾਂ ਨੂੰ ਜਿਹੜੇ ਏਦਾਂ ਦੀ ਚਾਕਰੀ ਕਰਦੇ ਭਾਵ ਸ਼ੁਭ ਗੁਣਾਂ ਦੀ ਜਿਹਨਾਂ ਕੋਲ ਰਾਸ ਹੈ ਪੂੰਜੀ ਹੈ ਇਹ ਖੇਤੀ ਦਾ ਚਾਕਰੀ ਦਾ ਵਪਾਰ ਦਾ ਪ੍ਰਮਾਣ ਦੇ ਕੇ ਮਹਾਰਾਜ ਜੀ ਨੇ ਅਸਲ ਵਿੱਚ ਸ਼ੁਭ ਗੁਣ ਇਕੱਠੇ ਕਰਨ ਲਈ ਉਪਦੇਸ਼ ਦਿੱਤਾ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਠ ਰਾਗ ਅੰਦਰ ਸਾਹਿਬ ਸਿੰਘ ਜੀ ਕਿਰਪਾ ਕੀਤੀ ਸਤਿਗੁਰੂ ਜੀ ਰਹਿਮਤ ਕਰਨ ਮਹਾਰਾਜ ਜੀ ਦਾ ਪਾਵਨ ਪਵਿੱਤਰ ਉਪਦੇਸ਼ ਆਪਣੇ ਹਿਰਦੇ 'ਚ ਵਸੇ ਜਿੱਥੇ ਆਪਾਂ ਧਰਮ ਦੀ ਕਿਰਤ ਕਰਨੀ ਹੋਰ ਸਾਰੇ ਸਮਾਜਿਕ ਕਾਰਨ ਉੱਥੇ ਕੁਝ ਸਮਾਂ ਵਾਹਿਗੁਰੂ ਕਰਨ ਦਾ ਕੋ ਰੱਬ ਰੱਬ ਕਰਨ ਦਾ ਕੱਢਿਆ ਕਰੀਏ ਤਾਂ ਜੋ ਆਪਣਾ ਜੀਵਨ ਵੀ ਸਫਲਾ ਹੋਵੇ ਜੀ ਭੁੱਲਾਂ ਚੁੱਕਾਂ ਦੀ ਖਿਮਾਨ ਲੇਖਾ ਕਤੇ ਨਾ ਛੁੱਟੀ ਹੈ ਖਨ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਯੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਹਿ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨੰਦ ਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸਕਤ ਕਹਾ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮੁਸਕਤ।